ਵੇਰਾ ਸੁਦਕੋ ਸੁਨ ਤੇ ਕੁਟੰਬ ਸਭ ਚਿੰਤਾ ਕੇ ਬਸੇ ਹੋਏ ਬਹੁਤ ਬੇਸੂਰਤ ਦੁਖੀ ਮਨ ਵਿਪਰੈ ਦੋਏ ਵਿਦ ਜੋਏ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਧੰਨ ਧੰਨ ਗੁਰਦੇਵ ਜਿਸ ਸੰਗ ਹਰ ਜਪੇ ਗੁਰ ਕਿਰਪਾਲ ਜਪੇ ਤਾਂ ਔਗਣ ਸਭ ਛਪੇ ਪਾਰਦਮ ਗੁਰਦੇਵ ਨੀਚੋ ਉੱਚ ਥਪੇ ਕਾਟ ਸਿਲਕ ਦੁਖ ਮਾਇਆ ਕਰ ਲੀਨੇ ਆਪ ਦੱਸੇ ਗੁਣ ਗਾਏ ਬੇਅੰਤ ਰਸਨਾ ਹਰ ਜਸੇ ਪਦਤ ਪਾਵਨ ਭਗਤ ਵਚਨ ਕਿਰਪਾ ਨਿਦਾਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇਗ ਬਹਾਦਰ ਸਿਮਰੀਐ ਘਰ ਨੌਣ ਦਿਆਵੈ ਧਾਏ ਸਭ ਥਾਈ ਹੋਏ ਸਹਾਏ ਸਤਿਗੁਰਾਂ ਦੇ ਪਾਵਨ ਅਸਥਾਨ ਤੇ ਜੁਗੋ ਜੁਗ ਅਟਲ ਸ਼ਬਦਾ ਅਵਤਾਰ ਕਲ ਜੁਗ ਕੇ ਬੋਹਿਤ ਨਾਮ ਕੇ ਜਹਾਜ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨਾ ਕੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਚਰਨਾਂ ਦੇ ਵਿੱਚ ਸੰਧਿਆ ਦੇ ਦੀਵਾਨ ਸਜੇ ਹਨ ਸਜੇ ਹੋਏ ਦੀਵਾਨਾਂ ਵਿੱਚ ਅੰਮ੍ਰਿਤਮਈ ਬਾਣੀ ਦਾ ਕੀਰਤਨ ਗੁਰੂ ਕੀ ਸੰਗਤ ਨੇ ਸਰਵਣ ਕੀਤਾ ਹੈ ਜੋ ਗੁਰੂ ਘਰ ਦੀ ਮਰਿਆਦਾ ਚੱਲ ਰਹੀ ਹੈ ਪਾਵਨ ਪਵਿੱਤਰ ਇਤਿਹਾਸ ਦੀ ਲੜੀਵਾਰ ਕਥਾ ਜੋ ਇਹ ਕਥਾ ਸੁਣੈ ਅਰ ਗਾਵੈ ਦੁਖ ਪਾਪ ਤੇ ਨਿਕਟ ਨਾ ਆਵੇ ਸਾਡੇ ਦੁੱਖਾਂ ਔਰ ਪਾਪਾਂ ਦਾ ਨਾਸ਼ ਕਰਨ ਵਾਲੀ ਹਜ਼ੂਰ ਦੀ ਇਹ ਪਾਵਨ ਕਥਾ ਗੁਰੂ ਕੀ ਸੰਗਤ ਗੁਰੂ ਦਰਬਾਰ ਚ ਬੈਠ ਕੇ ਹਰ ਰੋਜ਼ ਸਰਵਣ ਕਰ ਰਹੀ ਹੈ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ 1644 ਈਸਵੀ ਵਿੱਚ ਸੱਚਖੰਡ ਜਾਣ ਦੀਆਂ ਤਿਆਰੀਆਂ ਕੀਤੀਆਂ ਹਨ 38 ਸਾਲ ਸਤਿਗੁਰੂ ਜੀ ਗੁਰਿਆਈ ਗੱਦੀ ਨੂੰ ਸੰਭਾਵਾਨ ਕੀਤਾ 11 ਸਾਲ ਦੀ ਉਮਰ ਵਿੱਚ ਸੰਨ 1606 25 ਮਈ ਨੂੰ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਲਾਹੌਰ ਜਾਣ ਤੋਂ ਪਹਿਲਾਂ ਸਾਰੀਆਂ ਜ਼ਿੰਮੇਵਾਰੀਆਂ ਤੇ ਗੁਰਤਾ ਗੱਦੀ ਦੀ ਬਖਸ਼ਿਸ਼ ਕਰ ਦਿੱਤੀ ਸੀ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਮਹਾਰਾਜ ਜੀ ਨੇ ਵੱਡੇ ਵੱਡੇ ਭਾਰੀ ਪਰਉਪਕਾਰ ਦੇ ਕਾਰਜ ਕੀਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਕੀਤੀ ਮੀਰੀ ਔਰ ਪੀਰੀ ਦੀਆਂ ਤੇਗਾਂ ਧਾਰਨ ਕੀਤੀਆਂ ਭਗਤੀ ਦੇ ਨਾਲ ਸ਼ਕਤੀ ਦਾ ਸੰਚਾਰ ਕੀਤਾ ਸ਼ਾਂਤੀ ਦੇ ਨਾਲ ਕ੍ਰਾਂਤੀ ਨੂੰ ਜੋੜਿਆ ਬੇਅੰਤ ਗੁਰਦੁਆਰਿਆਂ ਗੁਰਧਾਮਾਂ ਅਸਥਾਨਾਂ ਦੀ ਸੇਵਾ ਕਰਾਈ ਗੁਰੂ ਨਾਨਕ ਦੇ ਮਿਸ਼ਨ ਦਾ ਭਗਤੀ ਦਾ ਸਿਮਰਨ ਦਾ ਬੰਦਗੀ ਦਾ ਪ੍ਰਚਾਰ ਕੀਤਾ ਹੁਣ ਮਹਾਰਾਜ ਨੇ ਇਹ ਜ਼ਿੰਮੇਵਾਰੀ ਆਪਣੇ ਪੋਤਰੇ ਸਤਿਗੁਰੂ ਗੁਰੂ ਕਰਤਾ ਹਰ ਰਾਏ ਜਿਨ੍ਹਾਂ ਦੇ ਬਾਬਤ ਭਾਈ ਨੰਦ ਲਾਲ ਜੀ ਦੀ ਬਾਣੀ ਚ ਗੁਰੂ ਕਰਤਾ ਹਰ ਰਾਏ ਸ਼ਬਦ ਆਇਆ ਹੈ ਔਰ ਕਈ ਪ੍ਰਾਚੀਨ ਗ੍ਰੰਥਾਂ ਵਿਚ ਗੁਰੂ ਹਰ ਰਾਏ ਸਾਹਿਬ ਜੀ ਦੇ ਨਾਮ ਨਾਲ ਕਰਤਾ ਪੁਰਖ ਵੀ ਆਉਂਦਾ ਹੈ ਇਹ ਖਾਸ ਤੁਖਲਸ ਸੀ ਮਹਾਰਾਜ ਸਤਿਗੁਰੂ ਗੁਰੂ ਹਰ ਰਾਏ ਸਾਹਿਬ ਜੀ ਦਾ ਕਰਤਾ ਪੁਰਖ ਇਹ ਪਰਮੇਸ਼ਰ ਦਾ ਹੀ ਕਰਤੇ ਦਾ ਹੀ ਸਰੂਪ ਸਨ ਸਤਿਗੁਰੂ ਜਿਨ੍ਹਾਂ ਨੇ ਬਹੁਤ ਛੋਟੀ ਅਵਸਥਾ 14 ਸਾਲ ਦੀ ਉਮਰ ਵਿੱਚ ਇਹ ਜ਼ਿੰਮੇਵਾਰੀ ਸੰਭਾਲੀ ਹੈ ਕਿਉਂਕਿ ਸਾਧ ਸੰਗਤ ਜੀ ਗੁਰੂ ਅਮਰਦਾਸ ਸਾਹਿਬ ਜੀ ਨੇ ਬੀਬੀ ਭਾਨੀ ਨੂੰ ਕੁਝ ਬਚਨ ਕਹੇ ਸਨ ਇੱਕ ਤਾਂ ਇਹ ਬਚਨ ਕਹੇ ਸਨ ਵੀ ਪੁੱਤਰੀ ਜੋ ਤੁਸੀਂ ਗੁਰਤਾ ਗੱਦੀ ਦੇ ਚੱਲਦੇ ਹੋਏ ਪਰਵਾਹ ਨੂੰ ਆਪਣੇ ਘਰ ਵਿੱਚ ਰੋਕਿਆ ਹੈ ਇਹਦੇ ਕਾਰਨ ਬੜੇ ਭਾਰੀ ਉਪਦਰਵ ਤੇ ਸ਼ਹੀਦੀਆਂ ਹੋਣਗੀਆਂ। ਇੱਕ ਬਚਨ ਇਹ ਵੀ ਕਿਹਾ ਸੀ ਕਿ ਗੱਦੀ ਮੁੜ ਘਿੜ ਕੇ ਆਵੇਗੀ। ਮੁੜ ਘਿੜ ਕੇ ਆਉਣ ਦਾ ਭਾਵ ਸੀ ਕਿ ਪੋਤਰੇ ਕੋਲੋਂ ਗੱਦੀ ਦਾਦੇ ਕੋਲ ਜਾਏਗੀ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਬਤ ਜੋ ਬਚਨ ਕੀਤੇ, ਬਾਬਾ ਬਸ ਹੈ ਗ੍ਰਾਮ ਬਕਾਲੇ, ਬਾਨ ਗੁਰ ਸੰਗਤ ਸਗਲ ਸੰਭਾਲੇ, ਉਹ ਗੁਰੂ ਅਮਰਦਾਸ ਜੀ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਇੱਦਾਂ ਦੀ ਵਿਧ ਬਣਨੀ ਹੈ। ਉਹ ਵਿਧ ਦੀ ਸਮਝੋ ਇੱਕ ਰੂਪ ਰੇਖਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਗੱਦੀ ਜਿਹੜੀ ਹੈ ਗੁਰੂ ਤੇਗ ਬਹਾਦਰ ਸਾਹਿਬ ਨੂੰ ਦੇਣ ਦੀ ਬਜਾਏ ਗੱਦੀ ਆਪਣੇ ਪੋਤਰੇ ਗੁਰੂ ਹਰਰਾਏ ਸਾਹਿਬ ਨੂੰ ਦੇ ਰਹੇ ਨੇ। ਗੁਰੂ ਹਰਰਾਏ ਸਾਹਿਬ ਜੀ ਨੇ ਗੱਦੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਆਪਣੇ ਛੋਟੇ ਸਾਹਿਬਜ਼ਾਦੇ ਜੀ ਨੂੰ ਦੇਣੀ ਹੈ। ਉਥੋਂ ਗੱਦੀ ਫੇਰ ਗੁਰੂ ਤੇਗ ਬਹਾਦਰ ਸਾਹਿਬ ਕੋਲ ਆਉਣੀ ਹੈ। ਜੋ ਅਕਾਲ ਪੁਰਖ ਨੇ ਪਹਿਲਾਂ ਹੀ ਮਿਥਿਆ ਹੁੰਦਾ ਹੈ, ਜੋ ਲਿਖਿਆ ਹੁੰਦਾ ਉਹ ਹੋ ਕੇ ਰਹਿੰਦਾ, ਅਟਲ ਪਰਮੇਸ਼ਰ ਦਾ ਨਿਯਮ ਹੈ। ਮਹਾਰਾਜ ਸੱਚੇ ਪਾਤਸ਼ਾਹ ਗੁਰਦੇਵ ਜੀ ਛੇਵੇਂ ਪਾਤਸ਼ਾਹ ਜੀ ਨੇ ਇਹ ਗੱਦੀ ਦੀ ਜ਼ਿੰਮੇਵਾਰੀ ਗੁਰੂ ਹਰਿਰਾਏ ਸਾਹਿਬ ਜੀ ਨੂੰ ਦਿੱਤੀ। ਪਰ ਸਾਧ ਸੰਗਤ ਜੀ, ਜਿਹੜਾ ਆਮ ਸੰਗਤ ਦੇ ਵਿੱਚ ਗੁਰੂ ਹਰਿਰਾਏ ਸਾਹਿਬ ਜੀ ਦਾ ਇਤਿਹਾਸ ਬਹੁਤਾ ਪ੍ਰਸਿੱਧ ਨਹੀਂ ਹੈ, ਉਹਨਾਂ ਪ੍ਰੇਮੀਆਂ ਨੂੰ ਹੀ ਪਤਾ ਹੈ ਜਿਹੜੇ ਸੂਰਜ ਪ੍ਰਕਾਸ਼ ਦੀ ਪੂਰੀ ਕਥਾ ਸੁਣਦੇ ਨੇ, ਜਾਂ ਜਿਨ੍ਹਾਂ ਨੂੰ ਕੋਈ ਗੁਰੂ ਘਰ ਦੇ ਵਿੱਚ ਗੁਰੂ ਹਰਿਰਾਏ ਸਾਹਿਬ ਜੀ ਦੇ ਬਾਬਤ ਕਥਾ ਕਰਨ ਦੀ ਲੈਕਚਰ ਦੇਣ ਦੀ ਲੋੜ ਹੁੰਦੀ ਹੈ, ਉਹ ਜ਼ਰੂਰ ਇਤਿਹਾਸ ਦੀਆਂ ਪੋਥੀਆਂ ਚੋਂ ਕੁਝ ਲੱਭਣ ਦਾ ਯਤਨ ਕਰਦੇ ਨੇ। ਆਮ ਲੋਕਾਂ ਨੂੰ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਦੇ ਜੀਵਨ ਦਾ ਬਹੁਤਾ ਪਤਾ ਨਹੀਂ ਚੱਲਦਾ। ਉਹਦਾ ਇੱਕ ਖਾਸ ਕਾਰਨ ਹੈ, ਡੂੰਘਾ ਰੀਜ਼ਨ ਹੈ ਉਹਦਾ। ਉਹ ਕਾਰਨ ਇਹ ਹੈ ਕਿ ਗੁਰੂ ਹਰਿਰਾਏ ਸਾਹਿਬ 17 ਸਾਲ ਉਹਨਾਂ ਪ੍ਰਸਥਿਤੀਆਂ ਵਿੱਚ ਕੰਮ ਕੀਤਾ, ਐਸੀ ਭੂਮਿਕਾ ਐਸੀ ਧਰਾਤਲ ਤਿਆਰ ਕੀਤੀ, ਐਸਾ ਮਾਹੌਲ ਐਸਾ ਪਲਾਟ ਸਿਰਜਿਆ ਜਿਸ ਪਲਾਟ ਦੇ ਉੱਤੇ ਆਉਣ ਵਾਲਾ ਸਿੱਖ ਇਤਿਹਾਸ ਖੜਾ ਹੋਣਾ ਸੀਗਾ। ਇਹ ਬੜੀ ਗਹਿਰਾਈ ਵਾਲੀ ਗੱਲ ਹੈ ਕਿ ਉਹ ਮਹਾਰਾਜ ਨੇ ਸ਼ਾਂਤਮਈ ਸਮਾਂ, ਭਾਵੇਂ ਸਮਾਂ ਔਖਿਆਈਆਂ ਵਾਲਾ ਵੀ ਆਇਆ, ਪਰ ਉਸ ਔਖਿਆਈਆਂ ਵਾਲੇ ਸਮੇਂ ਨੂੰ ਵੀ ਬੜੇ ਠਰਮੇ ਨਾਲ ਬੜੇ ਤਰੀਕੇ ਨਾਲ ਅੱਗੇ ਤੋਰਿਆ। ਔਰੰਗਜ਼ੇਬ ਬਾਦਸ਼ਾਹ ਗੁਰੂ ਹਰਿਰਾਏ ਸਾਹਿਬ ਦੇ ਸਮੇਂ ਹੀ ਗੱਦੀ ਤੇ ਬੈਠਾ ਬਾਦਸ਼ਾਹ ਬਣਿਆ। ਗੁਰੂ ਘਰ ਨਾਲ ਵਿਰੋਧ ਤਾਂ ਸ਼ੁਰੂ ਹੋਈ, ਔਰ ਗੁਰੂ ਹਰਿਰਾਏ ਸਾਹਿਬ ਜੀ ਨੇ ਗੁਰੂ ਆਪਣੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਨੂੰ ਪੁੱਛਿਆ, ਮਹਾਰਾਜ ਮੇਰੇ ਵਾਸਤੇ ਫੌਜਾਂ ਰੱਖਣ ਦਾ ਕੀ ਹੁਕਮ ਹੈ? ਹੋਰ ਤਾਂ ਸਾਰੀ ਮਰਿਆਦਾ ਤੁਸੀਂ ਦੱਸਤੀ ਹੈ, ਇਹ ਵੀ ਦੱਸੋ ਵੀ ਜਿਹੜੀ ਫੌਜ ਹੈ, ਜਿਹੜਾ ਭਗਤੀ ਦੇ ਨਾਲ ਸ਼ਕਤੀ ਵਾਲਾ ਕੰਸੈਪਟ ਹੈ ਉਹ ਕਿਵੇਂ ਚਲਾਉਣਾ? ਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਤੁਸੀਂ ਫੌਜ ਰੱਖਣੀ ਹੈ, ਸ਼ਸਤਰ ਰੱਖਣੇ ਨੇ, ਸ਼ੈਰ ਸ਼ਿਕਾਰ ਤੇ ਜਾਣਾ ਹੈ, ਅਭਿਆਸ ਰੱਖਣਾ ਹੈ, ਪਰ ਜੰਗ ਨਹੀਂ ਲੜਨਾ। ਕਿਉਂਕਿ 10ਵੇਂ ਜਾਮੇ ਚ ਜਿਹੜੀ ਫੌਜ ਦੀ ਤਿਆਰੀ ਦੀ ਲੋੜ ਪਵੇਗੀ ਉਹਦੇ ਲਈ ਸਿੱਖ ਕਿਤੇ ਢਿੱਲੇ ਨਾ ਪੈ ਜਾਣ, ਅਵੇਸਲੇ ਨਾ ਹੋ ਜਾਣ। ਉਹ ਸਾਰਾ ਜਿਹੜਾ ਆਉਣ ਵਾਲੇ ਸਮੇਂ ਦਾ ਵਰਤਾਰਾ ਸੀ ਉਹਦੀ ਇਹਨਾਂ ਸਤਿਗੁਰਾਂ ਨੇ ਤਿਆਰੀ ਕਰਨੀ ਹੈ। ਔਰ ਜਿਹੜੀ ਮਸੰਦ ਪ੍ਰਥਾ ਚੱਲ ਰਹੀ ਸੀ ਜਿਹਦੇ ਕਰਕੇ ਗੁਰੂ ਘਰ ਦਾ ਜਿਹੜਾ ਪ੍ਰਬੰਧ ਸੀ ਉਹ ਵੱਖੋ ਵੱਖ ਜਥਿਆਂ ਵਿੱਚ ਸੰਪਰਦਾਵਾਂ ਵਿੱਚ ਵੰਡਿਆ ਗਿਆ ਸੀ, ਉਹਨੂੰ ਇੱਕ ਜਗ੍ਹਾ ਤੇ ਇਕੱਠਾ ਕਰਨ ਦਾ ਇਸ਼ਾਰਾ ਵੀ ਗੁਰੂ ਹਰਿਰਾਏ ਸਾਹਿਬ ਕਰਨਗੇ। ਪਹਾੜ ਤੇ ਖਲੋ ਕੇ ਬੜਾ ਲੰਮਾ ਸਮਾਂ ਇੱਕ ਪਾਸੇ ਦੇਖਦੇ ਰਹੇ। ਜਦੋਂ ਸੰਗਤ ਨੇ ਪੁੱਛਿਆ ਮਹਾਰਾਜ ਕੀ ਦੇਖ ਰਹੇ ਸੀ, ਮਹਾਰਾਜ ਕਹਿੰਦੇ ਦੇਖ ਰਹੇ ਸਾਂ ਗੁਰੂ ਨਾਨਕ ਦਾ ਜਹਾਜ਼ ਟੋਟੇ ਟੋਟੇ ਹੋ ਗਿਆ। ਸੰਗਤ ਨੇ ਕਿਹਾ ਮਹਾਰਾਜ ਜਹਾਜ਼ ਦੇ ਮਲਾਹ ਤੁਸੀਂ ਹੋ, ਜੇ ਟੋਟੇ ਟੋਟੇ ਹੋ ਗਿਆ ਤੁਸੀਂ ਜੋੜੋ। ਸੱਤਵੇਂ ਪਾਤਸ਼ਾਹ ਕਹਿਣ ਲੱਗੇ ਅਜੇ ਸਮਾਂ ਨਹੀਂ ਆਇਆ, ਦਸਵੇਂ ਜਾਮੇ ਚ ਜੋੜਾਂਗੇ, ਇਕੱਠਾ ਕਰ ਦਿਆਂਗੇ। ਦਸਵੇਂ ਜਾਮੇ ਵਿੱਚ ਸਾਧ ਸੰਗਤ ਜੀ ਬਾਬਾ ਪਿਰਥੀ ਚੰਦ ਦੀ ਔਲਾਦ ਨੇ ਮਾਲਵੇ ਦੀ ਧਰਤੀ ਤੇ ਢਿਲਵਾਂ ਵਿੱਚ ਗੁਰੂ ਦਸਵੇਂ ਪਾਤਸ਼ਾਹ ਕੋਲੋਂ ਆ ਕੇ ਸਿੱਖੀ ਦੀ ਦਾਤ ਪ੍ਰਾਪਤ ਕਰ ਲਈ। ਸੋਢੀ ਕੌਲ ਸਾਹਿਬ ਨੇ ਗੁਰੂ ਪੰਥ ਵਿੱਚ ਸ਼ਮੂਲੀਅਤ ਕਰ ਲਈ, ਆਪਣੇ ਪੋਤਰੇ ਨੂੰ ਅੰਮ੍ਰਿਤ ਛਕਾ ਦਿੱਤਾ। ਇਸੇ ਤਰ੍ਹਾਂ ਹੀ ਬਾਬਾ ਰਾਮ ਰਾਏ ਨੇ ਦਸਵੇਂ ਪਾਤਸ਼ਾਹ ਤੋਂ ਆਪ ਮਾਫ਼ੀ ਮੰਗ ਲਈ ਕਿ ਮੇਰੇ ਤੋਂ ਭੁੱਲ ਹੋ ਗਈ ਸੀ। ਜਿਹੜੀਆਂ ਜਿਹੜੀਆਂ ਵੱਖੋ ਵੱਖ ਮੁਹਾਰਾਂ ਹੋ ਗਈਆਂ ਸਨ ਉਹ ਸਾਰੀਆਂ ਦਸਵੇਂ ਪਾਤਸ਼ਾਹ ਨੇ ਇਕੱਠੀਆਂ ਕੀਤੀਆਂ। ਮਸੰਦ ਜਿਹੜੇ ਵੱਖਰੇ ਵੱਖਰੇ ਮੂੰਹ ਕਰੀ ਬੈਠੇ ਸਨ, ਦਸਵੇਂ ਪਾਤਸ਼ਾਹ ਨੇ ਮਸੰਦਾਂ ਦੀ ਸੁਧਾਈ ਕੀਤੀ, ਪਰ ਇਸ ਸਾਰਾ ਕੁਝ ਦਾ ਇਸ਼ਾਰਾ ਸੱਤਵੇਂ ਪਾਤਸ਼ਾਹ ਨੇ ਕੀਤਾ ਵੀ ਆਉਣ ਵਾਲੇ ਸਮੇਂ ਚ ਦਸਵੇਂ ਜਾਮੇ ਚ ਇਹ ਕੁਝ ਕਰਨਾ ਹੈ। ਜੋ ਕੁਝ ਦਸਵੇਂ ਜਾਮੇ ਚ ਕਰਨਾ ਸੀ ਉਹਦੀਆਂ ਬਹੁਤੀਆਂ ਤਿਆਰੀਆਂ ਸੱਤਵੇਂ ਜਾਮੇ ਚ ਹੋਈਆਂ, ਬੜੇ ਗੁਪਤ ਤਰੀਕੇ ਨਾਲ, ਠੰਡੇ ਸਮੇਂ ਨਾਲ ਗੁਰੂ ਹਰਿਰਾਏ ਸਾਹਿਬ ਜੀ ਆਏ ਨੇ ਗੱਦੀ ਤੇ। ਹੁਣ ਉਹਨਾਂ ਦਾ ਇਤਿਹਾਸ ਚੱਲੇਗਾ। ਸਤਿਗੁਰਾਂ ਦੀ ਗੁਰਤਾ ਗੱਦੀ ਦਾ ਪ੍ਰਕਰਨ ਪਿੱਛੇ ਹੋ ਚੁੱਕਾ ਹੈ। ਹੁਣ ਅੱਗੇ ਮਹਾਰਾਜ ਸੱਚੇ ਪਾਤਸ਼ਾਹ ਦੇ ਪਰਿਵਾਰ ਵਿੱਚ ਇਸ ਬਾਰੇ ਕੈਸੇ ਪ੍ਰਤੀਕਰਮ ਹੋ ਰਹੇ ਨੇ, ਸਰਵਣ ਕਰੀਏ, ਪਿਆਰ ਸਹਿਤ ਆਖੀਏ ਸਤਨਾਮ।
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ।
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੁਇਰਾ ਸੁਧ ਕੋ ਸੁਨਤ ਕੁਟੰਬ ਸਭ ਚਿੰਤਾ ਕੇ ਬਸ ਹੋਏ।
ਹਰਿਰਾਏ ਸਾਹਿਬ ਜੀ ਨੂੰ ਗੁਰਿਆਈ ਮਿਲ ਗਈ ਹੈ ਤੇ ਗੁਰਿਆਈ ਸਤਿਗੁਰੂ ਹਰਗੋਬਿੰਦ ਸਾਹਿਬ ਨੇ ਦਿੱਤੀ ਹੈ। ਗੁਰਿਆਈ ਤਾਂ ਉਦੋਂ ਹੀ ਦਿੱਤੀ ਜਾਂਦੀ ਹੈ ਜਦੋਂ ਗੁਰੂ ਸਾਹਿਬ ਜੀ ਨੇ ਜੋਤੀ ਜੋਤ ਸਮਾਉਣਾ ਹੋਵੇ। ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰਿਆਈ ਦੇਣ ਦਾ ਕੋਈ ਕਾਰਨ ਨਜ਼ਰ ਨਹੀਂ ਆਉਂਦਾ। ਅਜੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਮਰ ਕਿਹੜੀ ਹੈ? ਕੁੱਲ 49 ਸਾਲ। ਇਹ ਬੜੀ ਚਿੰਤਾ ਦਾ ਵਿਸ਼ਾ ਹੈ। ਸਾਰੇ ਹੀ ਪਰਿਵਾਰ ਵਾਲੇ ਜੀ ਵੱਖੋ ਵੱਖ ਇਹਦੇ ਬਾਰੇ ਆਪਣੀ ਆਪਣੀ ਚਿੰਤਾ ਜ਼ਾਹਰ ਕਰਨ ਲੱਗੇ।
ਬਹੁਤ ਵੀ ਸੂਰਤ ਦੁਖੀ ਮਨ ਵਿਪਰੈ ਦੋਹੇ ਵੀ ਦੋਜੋਏ।
ਇਹ ਦੋਵੇਂ ਗੱਲਾਂ ਬੜੀਆਂ ਵਿਪਰੀਤ ਜਾਪਦੀਆਂ ਨੇ ਕਿ ਇੱਕ ਤਾਂ ਗੁਰਤਾ ਗੱਦੀ ਦੇ ਦੇਣੀ, ਆਪਣੇ ਪੋਤਰੇ ਨੂੰ ਦੇ ਦੇਣੀ, ਪੁੱਤਰ ਬੈਠੇ ਹਨ, ਪੁੱਤਰਾਂ ਨੂੰ ਛੱਡ ਕੇ ਪੋਤਰੇ ਨੂੰ ਗੱਦੀ ਕਿਉਂ ਦਿੱਤੀ ਹੈ? ਫਿਰ ਅਜੇ ਗੱਦੀ ਕਿਉਂ ਦਿੱਤੀ ਹੈ? ਇਹ ਵੀ ਹੈਰਾਨੀ ਵਾਲੀ ਗੱਲ ਹੈ। ਅਜੇ ਗੱਦੀ ਦੇਣ ਦੀ ਲੋੜ ਕੀ ਹੈ ਜਦੋਂ ਸਤਿਗੁਰੂ ਤੰਦਰੁਸਤ ਹਨ, ਸਰੀਰ ਕਰਕੇ ਸਵਸਥ ਹਨ, ਬੜੇ ਆਨੰਦ ਵਿੱਚ ਹਨ, ਔਰ ਐਡੇ ਵੱਡੇ ਜ਼ਿੰਮੇਵਾਰ ਸਤਿਗੁਰੂ ਇਹ ਐਸੀ ਲੀਲਾ ਕਿਉਂ ਕਰ ਰਹੇ ਹਨ?
ਕਿਉਂ ਪਈ ਪਈ ਚੁਬਤ ਸੁਨ ਮਰਵਾਹੀ।
ਮਾਤਾ ਮਰਵਾਈ ਜੀ, ਜਿਨ੍ਹਾਂ ਦਾ ਅਸਲੀ ਨਾਮ ਮਹਾਦੇਵੀ ਹੈ, ਪਰ ਕਿਉਂਕਿ ਉਨ੍ਹਾਂ ਦੇ ਗੋਤ ਦਾ ਮਰਵਾਹ ਗੋਤ ਹੈ ਖੱਤਰੀਆਂ ਦਾ, ਮਰਵਾਹ ਗੋਤ ਵਿੱਚ ਮਾਤਾ ਜੀ ਦਾ ਜਨਮ ਹੋਇਆ, ਇਸ ਕਰਕੇ ਉਨ੍ਹਾਂ ਨੂੰ ਮਰਵਾਈ ਕਹਿੰਦੇ ਹਨ। ਜਿਵੇਂ ਮਾਤਾ ਸੁਲੱਖਣੀ ਜੀ ਚੌਣਾ ਗੋਤ ਦੀ ਸੀ, ਇਸ ਕਰਕੇ ਚੌਣੀ ਕਹਿੰਦੇ ਹੈ। ਮਾਤਾ ਮਰਵਾਈ ਨੂੰ ਬੜੀ ਭਾਰੀ ਚਿੰਤਾ ਹੋਈ ਹੈ। ਮਾਤਾ ਮਰਵਾਈ ਨੂੰ ਵੱਡੀ ਭਾਰੀ ਚਿੰਤਾ ਹੋਈ ਹੈ ਕਿ ਮੇਰੇ ਪੁੱਤਰ ਦਾ ਕੀ ਬਣੇਗਾ?
ਮੋਹੇ ਪੁੱਤਰ ਉਚਤੀ ਸਭ ਬਾਤ।
ਮਾਤਾ ਮਾਂ ਦੇਵੀ ਜੀ ਨੂੰ ਇਹ ਵਿਚਾਰ ਆਈ ਹੈ ਕਿ ਮੇਰਾ ਪੁੱਤਰ ਬਾਬਾ ਸੂਰਜਮਲ ਹਰ ਤਰ੍ਹਾਂ ਨਾਲ ਯੋਗ ਹੈ, ਹਰ ਤਰ੍ਹਾਂ ਨਾਲ ਉਚਿਤ ਹੈ ਗੁਰਿਆਈ ਗੱਦੀ ਦੇ।
ਭਾਰਤ ਗੁਣ ਅਵਦਾਤ,
ਸ਼ੁਭ ਗੁਣਾਂ ਕਰਕੇ ਪਰਿਪੂਰਨ ਹਨ ਬਾਬਾ ਸੂਰਜਮਲ। ਉਹਨਾਂ ਦਾ ਹਿਰਦਾ ਬੜਾ ਨਿਰਮਲ ਹੈ ਤੇ ਗੁਰਿਆਈ ਗੱਦੀ ਤੇ ਬਾਬਾ ਸੂਰਜਮਲ ਨੂੰ ਮਿਲਣੀ ਚਾਹੀਦੀ ਸੀ।
ਲੱਖ ਅਵਕਾਸ਼ ਗੁਰੂ ਠਿਗ ਆਏ।
ਮਾਂ ਆਪਣੇ ਸਤਿਗੁਰੂ ਗੁਰਦੇਵ ਸੱਚੇ ਪਤੀ ਦੇਵ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਚ ਹਾਜ਼ਰ ਹੋਈ,
ਇੱਥੇ ਆਪਣੀ ਬਿਰਥਾ ਸੁਣਾਈ।
ਮਾਂ ਦੇਵੀ ਜੀ ਨੇ ਨਮਸਕਾਰ ਕਰਕੇ ਸਤਿਗੁਰੂ ਪਤੀ ਦੇਵ ਜੀ ਨੂੰ ਆਪਣੇ ਹਿਰਦੇ ਦੀ ਬੇਦਨ ਸੁਣਾਈ।
ਮੋਹ ਸੁੱਤ ਮੈਂ ਕਿਆ ਅਵਗੁਣ ਜਾਨਾ।
ਕਹਿਣ ਲੱਗੀ ਹੇ ਪਤੀ ਦੇਵ, ਸੱਚੇ ਪਾਤਸ਼ਾਹ ਗਰੀਬ ਨਵਾਜ਼ ਸਤਿਗੁਰੂ ਜੀ, ਕਿਰਪਾ ਕਰਕੇ ਮੇਰੇ ਪੁੱਤਰ ਦੇ ਕੋਈ ਔਗਣ ਦੱਸੋ, ਕੀ ਘਾਟ ਹੈ ਮੇਰੇ ਪੁੱਤਰ ਵਿੱਚ, ਮੇਰੇ ਪੁੱਤਰ ਨੂੰ ਤੁਸੀਂ ਕਿਉਂ ਪਿੱਛੇ ਛੱਡ ਦਿੱਤਾ ਹੈ।
ਤੇਰਾ ਖੇਲ ਛੂਚ ਸੁਜਾਨਾ।
ਮੇਰਾ ਪੁੱਤਰ ਹਰ ਤਰ੍ਹਾਂ ਨਾਲ ਯੋਗ ਹੈ, ਗੁਰੂ ਘਰ ਦਾ ਪ੍ਰਬੰਧ ਵੀ ਬਹੁਤ ਸੋਹਣੇ ਢੰਗ ਨਾਲ ਚਲਾਉਂਦਾ, ਆਪ ਜੀ ਦਾ ਹੁਕਮ ਵੀ ਮੰਨਦਾ, ਬੰਦਗੀ ਸਿਮਰਨ ਵਿੱਚ ਵੀ ਪੂਰਾ ਹੈ, ਰਿਧੀਆਂ ਸਿੱਧੀਆਂ ਕਰਾਮਾਤਾਂ ਸ਼ਕਤੀਆਂ ਕਰਕੇ ਵੀ ਪਰਿਪੂਰਨ ਹੈ। ਸਾਰੇ ਗੁਣ ਹਨ ਮੇਰੇ ਪੁੱਤਰ ਵਿੱਚ, ਪਰ ਗੁਰਿਆਈ ਤੋਂ ਤੇਰੇ ਪੁੱਤਰ ਨੂੰ ਆਪ ਜੀ ਨੇ ਵਾਂਝਾ ਕਰ ਦਿੱਤਾ ਹੈ।
ਰਾਵਰ ਕੇ ਅਨਸਾਰੀ ਸਦਾ।
ਮੇਰਾ ਪੁੱਤਰ ਹਮੇਸ਼ਾ ਆਪ ਜੀ ਦੇ ਇਸ਼ਾਰੇ ਤੇ ਚੱਲਦਾ, ਆਪ ਜੀ
ਮਾਨਤ ਰਿਓ ਹੁਕਮ ਜਦ ਕਦਾ।
ਮੇਰਾ ਪੁੱਤਰ ਹਰ ਹੁਕਮ ਮੰਨਦਾ ਆਪ ਜੀ ਦਾ, ਆਪ ਜੀ ਜੇ ਰਾਤ ਨੂੰ ਵੀ ਦਿਨ ਕਹਿ ਦਿਓ ਤੇ ਉਹ ਸੱਤ ਵਜੇ ਨਹੀਂ ਕਹਿੰਦਾ, ਜੇ ਦਿਨ ਨੂੰ ਰਾਤ ਕਹਿ ਦਿਓ ਤਾਂ ਵੀ ਉਹ ਨਾ ਨਹੀਂ ਕਰਦਾ, ਯਾਨੀ ਹਰ ਗੱਲ ਆਪ ਜੀ ਦੀ ਮੇਰਾ ਪੁੱਤਰ ਮੰਨਦਾ ਹੈ।
ਜਿਸ ਕੋ ਚਿੱਤ ਸੇਵਾ ਮੈਂ ਰਹਿਓ।
ਮੇਰਾ ਪੁੱਤਰ ਸੂਰਜਮਾਲ ਹਮੇਸ਼ਾ ਤੁਹਾਡੀ ਸੇਵਾ ਵਿੱਚ ਲੱਗਾ ਰਿਹਾ, ਉਹਨੇ ਕਦੀ ਵੀ ਕਿਸੇ ਤਰ੍ਹਾਂ ਦਾ ਉਜਰ ਨਹੀਂ ਕੀਤਾ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਏ ਸੀ। ਸੇਵਾ ਬੜੇ ਪ੍ਰੇਮ ਨਾਲ ਕੀਤੀ ਸੂਰਜਮਲ ਨੇ।
ਅੰਤ ਸਮੇ ਲੋ ਕੁਛ ਨਾ ਲਿਓ।
ਔਰ ਅੱਜ ਤੱਕ ਉਸ ਨੇ ਤੁਹਾਡੇ ਤੋਂ ਕੁਝ ਮੰਗਿਆ ਨਹੀਂ, ਸੇਵਾ ਦੇ ਬਦਲੇ ਉਸ ਨੇ ਕੋਈ ਜਾਚਨਾ ਨਹੀਂ ਕੀਤੀ।
ਕਹਾ ਕਰਾਂਗੇ ਰਾਵਰ ਪਾਛੇ।
ਇਹ ਆਪ ਜੀ ਜੋਤੀ ਜੋ ਸਮਾਨ ਦੀਆਂ ਤਿਆਰੀਆਂ ਕਰ ਰਹੇ ਹੋ ਗੁਰਦੇਵ ਜੀ, ਹੇ ਪਤੀ ਦੇਵ ਜੀ, ਤਾਂ ਇਹ ਤਾਂ ਦੱਸੋ ਤੁਹਾਡੇ ਤੋਂ ਬਾਅਦ ਸਾਡਾ ਕੀ ਬਣੇਗਾ, ਸਾਡਾ ਕੌਣ ਸਾਈ ਹੋਵੇਗਾ, ਕੌਣ ਵਾਲੀ ਵਾਰਸ ਹੋਵੇਗਾ, ਕੀ ਕਰਾਂਗੇ।
ਕਿਮ ਗੁਜ਼ਰਾਨ ਚਲਾ ਮੈਂ ਆਚੇ।
ਇਹ ਮਹਾਰਾਜ ਆਪ ਜੀ ਤੋਂ ਬਾਅਦ ਗੁਜ਼ਾਰਾ ਕਿਵੇਂ ਚੱਲੇਗਾ,
ਘਰ ਕੇ ਖਰਚੇ ਅਨੇਕ ਪ੍ਰਕਾਰਾ।
ਮਹਾਰਾਜ ਘਰ ਦੇ ਖਰਚੇ ਅਨੇਕ ਪ੍ਰਕਾਰ ਦੇ ਹੁੰਦੇ ਹੈ, ਘਰ ਦੇ ਵਿੱਚ ਹਰ ਚੀਜ਼ ਚਾਹੀਦੀ ਹੈ, ਰੋਟੀ ਕੱਪੜਾ ਮਕਾਨ, ਹਰ ਨਿੱਕੀ ਤੋਂ ਨਿੱਕੀ ਤੇ ਵੱਡੀ ਤੋਂ ਵੱਡੀ ਚੀਜ਼ ਪੈਸੇ ਨਾਲ ਆਉਂਦੀ ਹੈ, ਗੁਜ਼ਾਰਾ ਕੋਈ ਨਾ ਕੋਈ ਆਰਥਿਕ ਢੰਗ ਸਾਧਨ ਤਰੀਕਾ ਆਮਦਨ ਦਾ ਹੋਣਾ ਚਾਹੀਦਾ, ਜਿਹਦੇ ਨਾਲ ਪਰਮੇਸ਼ਰ ਨੇ ਸਾਰੇ ਸੰਸਾਰ ਦੀ ਰੋਜੀ ਦਾ ਕੋਈ ਨਾ ਕੋਈ ਹੀਲਾ ਵਸੀਲਾ ਤਾਂ ਬਣਾਇਆ ਹੀ ਹੁੰਦਾ, ਤੇ ਸਾਡਾ ਤਾਂ ਤੁਹਾਡਾ ਹੀ ਆਪ ਜੀ ਦਾ ਹੀ ਸਾਨੂੰ ਆਸਰਾ ਹੈ, ਆਪ ਜੀ ਦੀ ਸਾਡਾ ਸਹਾਰਾ ਹੋ, ਤੇ ਜੇ ਆਪ ਜੀ ਸਾਡੇ ਸਿਰ ਤੋਂ ਅਲੋਪ ਹੋ ਜਾਓਗੇ ਅਸੀਂ ਕੀ ਕਰਾਂਗੇ।
ਆਪ ਲੇਤ ਸਭ ਸਾਰਾ।
ਅੱਜ ਤੱਕ ਤਾਂ ਤੁਸੀਂ ਕੋਈ ਕਮੀ ਨਹੀਂ ਆਣ ਦਿੱਤੀ, ਸਾਡੀ ਸਾਰ ਮਾਂ ਪੁੱਤਰ ਦੀ ਲੈਂਦੇ ਸੀ, ਮੇਰੇ ਬੱਚੇ, ਮੇਰੇ ਪੋਤਰੇ, ਮੇਰੇ ਪੁੱਤਰ, ਮੇਰੀਆਂ ਨੂੰਹਾਂ ਰੱਜ ਕੇ ਰੋਟੀ ਖਾਂਦੀਆਂ ਤੁਹਾਡੀ ਕਿਰਪਾ ਨਾਲ।
ਜਗ ਗੁਰ ਸਭ ਤੇ ਅਹਿਮ ਵਡੇਰੇ।
ਆਪ ਜਗਤ ਦੇ ਗੁਰੂ ਹੋ, ਸੰਸਾਰ ਦੇ ਪੂਜਨੀਕ ਹੋ, ਸਭ ਤੋਂ ਵੱਡੇ ਸ਼੍ਰੋਮਣੀ ਹੋ।
ਤੇ ਉਪਾਇਨ ਲੋਕ ਗਨੇਰੇ।
ਆਪ ਜੀ ਦੇ ਪ੍ਰੇਮੀ ਸਿੱਖ ਸ਼ਰਧਾਲੂ ਆਪਣੇ ਦਸਵੰਧ ਵਿੱਚੋਂ ਮਾਇਆ ਲਿਆ ਕੇ ਗੁਰੂ ਘਰ ਦੇ ਖਜ਼ਾਨਿਆਂ ਚ ਭੇਟਾ ਕਰਦੇ ਨੇ, ਜਿੱਥੇ ਉਹਨਾਂ ਨਾਲ ਗੁਰੂ ਘਰ ਦੀਆਂ ਵੱਡੀਆਂ ਵੱਡੀਆਂ ਸੇਵਾਵਾਂ ਚੱਲਦੀਆਂ ਨੇ, ਉੱਥੇ ਸਾਨੂੰ ਵੀ ਦੋ ਪ੍ਰਸ਼ਾਦ ਦੇ ਛਕਣ ਨੂੰ ਉੱਥੋਂ ਮਿਲਦੇ ਨੇ।
ਪੁੱਤਰ ਆਪ ਕੇ ਜੇ ਇਮਰ ਹੈ, ਦੇਖੇ ਨਰ ਸਭ ਕਿਆ ਜਸ ਕਹਿ।
ਪਰ ਆਪ ਜੀ ਤੋਂ ਬਾਅਦ ਤੁਹਾਡੇ ਪੁੱਤਰਾਂ ਨੂੰ ਕਿਸੇ ਨੇ ਪੁੱਛਣਾ ਨਹੀਂ, ਜੇ ਪੁੱਤਰ ਵਾਂਝੇ ਰਹਿ ਗਏ, ਵਿਰਵੇ ਰਹਿ ਗਏ, ਤੇ ਲੋਕ ਕੀ ਕਹਿਣਗੇ ਵੀ ਹੈਣ ਤਾਂ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ, ਪਰ ਵਿਚਾਰੇ ਰੋਟੀ ਤੋਂ ਆਵਾਜ਼ਾਰ ਹਨ, ਸਾਧਨ ਕੋਈ ਕਮਾਈ ਦਾ ਰੋਜੀ ਦਾ ਹੈ ਨਹੀਂ।
ਪਰ ਮੰਦੇ ਇਨ ਕੀ ਗੁਜ਼ਰਾਨ।
ਇਹਨਾਂ ਦਾ ਗੁਜ਼ਾਰਾ ਮੰਦ ਮੱਧਮ ਹੋ ਜਾਏਗਾ।
ਤਬ ਇਹ ਕਹਾਂ ਕ੍ਰਿਤ ਕੋ ਠਾਨ।
ਕੀ ਕਰਨਗੇ ਆਪ ਜੀ ਦੇ ਪੁੱਤਰ ਬਾਬਾ ਸੂਰਜਮਲ ਜੀ, ਅੱਗੇ ਉਹਨਾਂ ਦੇ ਪੁੱਤਰ ਪੋਤਰੇ ਕੀ ਕਰਨਗੇ।
ਅਬ ਲੋ ਸਿੱਖੇ ਨਾ ਕੁਝ ਕਾਰ ਬੇ।
ਇਹ ਜਿਹੜੇ ਆਪ ਜੀ ਦੇ ਪੁੱਤਰ ਬਾਬਾ ਸੂਰਜਮਲ ਜੀ ਨੇ, ਇਹਨਾਂ ਨੇ ਸਾਰੀ ਉਮਰ ਤੁਹਾਡੀ ਸੇਵਾ ਕੀਤੀ ਹੈ ਤੇ ਹੋਰ ਕੋਈ ਕੰਮ ਸਿੱਖਿਆ ਨਹੀਂ।
ਪਿਤਾ ਸਮਰੱਥ ਉਦਾਰ ਵਿਚਰਬੇ।
ਇਹ ਜਾਣ ਕੇ ਵੀ ਪਿਤਾ ਗੁਰਦੇਵ ਦਾ ਸਿਰ ਤੇ ਹੱਥ ਹੈ, ਇਹਨਾਂ ਨੇ ਸੇਵਾ ਤੇ ਸਿਮਰਨ ਤੋਂ ਬਿਨਾਂ ਹੋਰ ਕਿਸੇ ਕੰਮ ਧੰਦੇ ਨੂੰ ਹੱਥ ਨਹੀਂ ਪਾਇਆ, ਕੋਈ ਕਾਰੋਬਾਰ ਰੋਜੀ ਦਾ ਕੋਈ ਸਾਧਨ ਨਹੀਂ ਸਿੱਖਿਆ।
ਇਹ ਮਾਲਕ ਤੇ ਪੁੱਤਰ ਤੁਮਾਰੇ ਸਭ ਵਿਦ ਛੂਛੇ ਰਾਖ ਲਚਾਰੇ,
ਇਹ ਤੁਹਾਡੇ ਪੁੱਤਰ ਜਿਹੜੇ ਤੁਹਾਡੇ ਹੁੰਦਿਆਂ ਇਸ ਗੁਰੂ ਘਰ ਦੇ ਮਾਲਕ ਸਨ, ਤੁਹਾਡੇ ਛਾਏ ਵਿਚ ਆਨੰਦ ਮਾਣਦੇ ਸਨ, ਸੁਖ ਪਾਉਂਦੇ ਸਨ, ਅੱਜ ਇਹ ਵਿਚਾਰੇ ਬੇਵਸ ਖਾਲੀ ਲਚਾਰ ਹੋਣਗੇ।
ਕਹਾ ਕਰੇ ਅਬ ਦਿਓ ਬਸਾਏ ਜਥਾ ਜੀਵ ਕਾ ਇਹ ਚਲਾਏ।
ਇਹ ਕਿਰਪਾ ਕਰਕੇ ਦੱਸ ਦਿਓ ਵੀ ਤੁਹਾਡੇ ਤੋਂ ਬਾਅਦ ਹੁਣ ਵਿਚਾਰੇ ਕਰਨਗੇ ਕੀ, ਰੋਜੀ ਦਾ ਇਹਨਾਂ ਦਾ ਸਾਧਨ ਕੀ ਬਣੇਗਾ।
ਮਾਲਕ ਆਪ ਪੋਤਰਾ ਮਾਲਕ ਆਪ ਬਣਾਇਓ ਗੁਰਤਾ ਦੇ ਕਰ ਬੋ ਬਿਦਤਾਇਓ।
ਮਹਾਰਾਜ ਠੀਕ ਹੈ, ਤੁਸੀਂ ਪੋਤਰੇ ਨੂੰ ਗੱਦੀ ਦੇ ਤੀ, ਪੁੱਤਰ ਦੇ ਹੁੰਦਿਆਂ ਐਡਾ ਸਿਆਣਾ ਪੁੱਤਰ ਸੂਰਜ ਮਾਲ ਨੂੰ ਛੱਡ ਕੇ ਤੇ ਤੁਸੀਂ ਪੋਤਰੇ ਹਰ ਰਾਏ ਨੂੰ ਗੁਰਿਆਈ ਦੇ ਤੀ, ਉਹਨੂੰ ਮਾਲਕ ਬਣਾ ਦਿੱਤਾ, ਗੁਰਿਆਈ ਗੱਦੀ ਦਾ ਐਲਾਨ ਕਰ ਦਿੱਤਾ ਸੰਗਤਾਂ ਵਿਚ ਵੀ ਸਾਡੇ ਤੋਂ ਬਾਅਦ ਸੱਤਵਾਂ ਸਰੂਪ ਗੁਰੂ ਨਾਨਕ ਸਾਹਿਬ ਜੀ ਦਾ ਗੁਰਤਾ ਗੱਦੀ ਦਾ ਮਾਲਕ ਸ੍ਰੀ ਗੁਰੂ ਹਰਰਾਏ ਸਾਹਿਬ। ਇਹ ਬਚਨ ਤੁਸੀਂ ਸਾਰੇ ਸੰਸਾਰ ਚ ਪ੍ਰਸਿੱਧ ਕਰਤਾ ਹੈ।
ਚੱਚੇ ਸ਼੍ਰੀ ਕੁਨ ਕੋ ਮਨ ਜਾਣੈ ਕਿਮ ਹਰ ਰਾਏ ਪ੍ਰੇਮ ਕੋ ਠਾਨੈ।
ਪਰ ਹਰ ਰਾਏ ਆਪਣੇ ਚਾਚਿਆਂ ਨੂੰ ਤਾਂ ਨਹੀਂ ਨਾ ਸਮਝੇਗਾ, ਚਾਚਿਆਂ ਨੂੰ ਤਾਂ ਸ਼ਰੀਕ ਹੀ ਸਮਝੇਗਾ ਵੀ ਇਹ ਤਾਂ ਮੇਰੇ ਚਾਚੇ ਨੇ, ਸ਼ਰੀਕ ਨੇ, ਉਹ ਪ੍ਰੇਮ ਨਹੀਂ ਕਰੇਗਾ। ਹਰ ਰਾਏ ਸੂਰਜ ਮਲ ਦਾ ਸਤਿਕਾਰ ਨਹੀਂ ਕਰੇਗਾ, ਚਾਚੇ ਨੂੰ ਨਹੀਂ ਪੁੱਛੇਗਾ।
ਸੁਣ ਸ਼੍ਰੀ ਹਰ ਗੋਬਿੰਦ ਬਖਾਨੀ ਕਿਉ ਚਿੰਤਾ ਚਿਤ ਕੀਨ ਮਾਨੇ।
ਆਪਣੇ ਮਹਿਲ ਮਾਤਾ ਮਾਂ ਦੇਵੀ ਜੀ ਦੀ ਇਹ ਚਿੰਤਾ ਭਰੀ ਬੇਨਤੀ ਸੁਣ ਕੇ ਮੇਰੀ ਪੀਰੀ ਦੇ ਮਾਲਕ ਕਹਿਣ ਲੱਗੇ, ਮਰਵਾਈ ਇਹ ਕਿਹੜੀ ਗੱਲ ਦੀ ਤੂੰ ਚਿੰਤਾ ਕਰਨ ਲੱਗ ਪਈ, ਇਹ ਕਿਸ ਗੱਲ ਦੀ ਤੂੰ ਚਿੰਤਾ ਕਰ ਰਹੀ ਹੈ, ਇਹ ਚਿੰਤਾ ਦਾ ਵਿਸ਼ਾ ਨਹੀਂ ਹੈ।
ਮਕਸਰ ਆਦਿ ਤਿਆਗ ਉਰ ਦੀਜੈ।
ਮਹਾਰਾਜ ਕਹਿੰਦੇ ਪਹਿਲੀ ਗੱਲ ਮਾਂ ਦੇਵੀ ਦਵੈਤ ਭਾਵਨਾ ਤਿਆਗ ਦਿਓ, ਗੁਰੂ ਘਰ ਦਾ ਸਿਧਾਂਤ ਹੈ ਜੋ ਦਿਸੈ ਸੋ ਤੇਰਾ ਰੂਪ। ਸਾਰੇ ਸੰਸਾਰ ਚ ਪਰਮੇਸ਼ਰ ਦੀ ਜੋਤ ਜਾਣਨ ਵਾਲਾ ਕਿਸੇ ਨਾਲ ਈਰਖਾ ਨਹੀਂ ਕਰ ਸਕਦਾ, ਇਸ ਕਰਕੇ ਆਪਣੇ ਅੰਦਰੋਂ ਈਰਖਾ ਦਾ ਬੀਜ ਕੱਢ ਕੇ ਗੁਰੂ ਨਾਨਕ ਦੀ ਜੋਤ ਵੱਲ ਵੇਖੋ।
ਨਹੀਂ ਛੋਭ ਕੋ ਮਨ ਮੈਂ ਕੀਜੈ।
ਜਦੋਂ ਈਰਖਾ ਤਿਆਗੋਗੇ ਤੇ ਮਨ ਦਾ ਛੋਭ ਖਤਮ ਹੋ ਜਾਏਗਾ। ਸਾਡੀਆਂ ਬਹੁਤੀਆਂ ਪਰੇਸ਼ਾਨੀਆਂ ਈਰਖਾ ਦੇ ਕਾਰਨ, ਸਮਾਜ ਸਾਡੇ ਤੋਂ ਅੱਗੇ ਨਾ ਲੰਘ ਜਾਵੇ, ਦੂਜਾ ਬੰਦਾ ਸਾਡੇ ਤੋਂ ਤਰੱਕੀ ਨਾ ਕਰ ਜਾਵੇ, ਕੋਈ ਸਾਨੂੰ ਪਿੱਛੇ ਨਾ ਕਰ ਦੇਵੇ, ਕਿਤੇ ਅਸੀਂ ਘੱਟ ਨਾ ਹੋ ਜਾਈਏ, ਉਹ ਵੱਧ ਨਾ ਹੋ ਜਾਵੇ। ਇਹ ਜਿਹੜੀਆਂ ਗੱਲਾਂ ਈਰਖਾ ਕਰਕੇ ਅੰਦਰੋਂ ਉਭਰਦੀਆਂ ਹਨ, ਇਹ ਬੰਦੇ ਨੂੰ ਪਰੇਸ਼ਾਨ ਕਰਦੀਆਂ। ਜੇ ਈਰਖਾ ਦੀ ਜੜ ਪੁੱਟੀ ਗਈ ਹੈ ਆਪੇ ਹੀ ਖਤਮ ਹੋ ਜਾਂਦੀਆਂ। ਸੋ ਮਰਵਾਈ ਤੂੰ ਈਰਖਾ ਤਿਆਗ ਕੇ ਦੇਖ, ਤੈਨੂੰ ਆਨੰਦ ਆਵੇਗਾ, ਮਨ ਸ਼ਾਂਤ ਹੋ ਜਾਏਗਾ।
ਗੁਰ ਕੇ ਸਿੱਖ ਜੇ ਸਿਦਕ ਕਮਾਵੇ।
ਜਿਹੜੇ ਗੁਰੂ ਕੇ ਸਿਦਕੀ ਸਿੱਖ ਹੋਣਗੇ, ਕਿਉਂਕਿ ਸਾਰਿਆਂ ਸਿੱਖਾਂ ਦੀ ਅਵਸਥਾ ਇੱਕ ਨਹੀਂ ਹੁੰਦੀ, ਧੰਦੇ ਕੀ ਇੱਕ ਦੇਖਾ ਦੇਖੀ, ਹਿਰਸੀ ਤ੍ਰੈ ਸਿਦਕੀ ਅਵਰੇਖੀ, ਪੰਚਮ ਇਹ ਭਾਵ ਕੀ ਭਲੇ। ਧੰਦੇ ਦੀ ਸਿੱਖੀ, ਦੇਖਾ ਦੇਖੀ ਦੀ, ਹਿਰਸ ਦੀ, ਸਿਦਕ ਦੀ ਤੇ ਪ੍ਰੇਮ ਦੀ, ਪੰਜ ਪ੍ਰਕਾਰ ਦੀ ਸਿੱਖੀ ਹੈ, ਵੱਖੋ ਵੱਖ ਅਵਸਥਾ। ਜਿਹੜੇ ਸਿਦਕੀ ਹੋਣਗੇ ਗੁਰ ਕੇ ਸਿੱਖ, ਜੇ ਸਿਦਕ ਜਿਹੜੇ ਸਿਦਕ ਨੂੰ ਕਮਾਉਂਦੇ, ਗੁਰੂ ਤੇ ਭਰੋਸਾ ਰੱਖਦੇ,
ਤਿੰਨ ਪਰਵਾਹ ਨਾ ਸਭ ਕਿਛ ਪਾਵੇ,
ਉਹਨਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ, ਸਭ ਕੁਝ ਸੁਤੇ ਸਿੱਧੀ ਮਿਲਦਾ। ਜਿਨ੍ਹਾਂ ਨੂੰ ਤਕਵਾ ਰੱਬ ਦਾ, ਉਹਨਾਂ ਨੂੰ ਰਿਜਕ ਹਮੇਸ਼। ਸਿਦਕ ਵਾਲੇ ਦੇ ਬੇੜੇ ਪਾਰ ਨੇ, ਜਿਹੜਾ ਰੱਬ ਅੱਜ ਤੱਕ ਦਿੰਦਾ ਰਿਹਾ ਉਹ ਰੱਬ ਕੱਲ ਵੀ ਦੇਵੇਗਾ, ਉਹ ਸਦਾ ਦੇਵੇਗਾ। ਜਿਸ ਪਰਮੇਸ਼ਰ ਨੇ ਜਨਮ ਦਿੱਤਾ ਉਹ ਰੋਜੀ ਵੀ ਦੇਵੇਗਾ। ਜਿਨ੍ਹਾਂ ਦਾ ਇਹ ਸਿਦਕ ਹੈ ਉਹਨਾਂ ਨੂੰ ਕੋਈ ਖਤਰਾ ਨਹੀਂ ਹੁੰਦਾ।
ਦੋਏ ਲੋਕਨ ਕੇ ਸੁਖ ਕੋ ਲੇਤ।
ਹੇ ਮਾਂ ਦੇਵੀ, ਹੇ ਮਰਵਾਈ, ਜਿਹੜਾ ਸਿਦਕ ਰੱਖਦਾ ਉਹਦਾ ਲੋਕ ਪਰਲੋਕ ਸੁਧਰ ਜਾਂਦਾ, ਦੋਵਾਂ ਜਹਾਨਾਂ ਦੇ ਸੁੱਖ ਝੋਲੀ ਚ ਪੈ ਜਾਂਦੇ।
ਕਮੀ ਨਾ ਕੋਈ ਰਹਿ ਨਕੇਤ,
ਰਾਣੀ ਦੇ ਘਰ ਕੋਈ ਕਮੀ ਨਹੀਂ ਰਹਿੰਦੀ ਜਿਹਦੇ ਘਰ ਸਿਦਕ ਹੁੰਦਾ ਹੈ।
ਇਹ ਗੁਰ ਕੇ ਸੁਤ ਸਭ ਕਿਚ ਲਾਇਕ,
ਮਹਾਰਾਜ ਕਹਿੰਦੇ ਜੇ ਸਿਦਕੀ ਸਿੱਖਾਂ ਨੂੰ, ਗਰੀਬ ਸਿੱਖਾਂ ਨੂੰ ਵੀ ਪਰਮੇਸ਼ਰ ਰੋਜੀ ਦਿੰਦਾ, ਤੇ ਤੇਰੇ ਪੁੱਤਰ ਤਾਂ ਗੁਰੂ ਦੇ ਪੁੱਤਰ ਹਨ ਤੇ ਹਰ ਤਰ੍ਹਾਂ ਨਾਲ ਯੋਗ ਹਨ, ਇਨ੍ਹਾਂ ਦੇ ਉੱਤੇ ਅਕਾਲ ਪੁਰਖ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੈ ਤੇ ਸਦਾ ਹੀ ਬਣੀ ਰਹੇਗੀ।
ਅਕਲ ਸੰਗਤਾਂ ਚਰਨ ਮਨਾਇਵ,
ਗੁਰੂ ਕੀਆਂ ਸੰਗਤਾਂ ਇਨ੍ਹਾਂ ਦਾ ਪੂਜਨ ਕਰਿਆ ਕਰਨਗੀਆਂ, ਗੁਰੂ ਦੇ ਪੁੱਤਰ ਜਾਣ ਕੇ ਸੰਗਤਾਂ ਸਤਿਕਾਰ ਦਿਆ ਕਰਨਗੀਆਂ।
ਪਰਵਾਹ,
ਪੁੱਤਰਾਂ ਨੂੰ ਕੋਈ ਪਰਵਾਹ ਨਹੀਂ ਰਹਿਣੀ, ਕਿਸੇ ਚੀਜ਼ ਦੀ ਕਮੀ ਨਹੀਂ ਰਹਿਣੀ।
ਸਭ ਪਦਾਰਥ ਹੈ ਕਰਮਾ,
ਇਹਨਾਂ ਦੇ ਘਰ ਸਾਰੇ ਹੀ ਪਦਾਰਥ ਆਉਣਗੇ, ਰਿਧੀਆਂ ਸਿੱਧੀਆਂ ਹੱਥ ਜੋੜ ਕੇ ਖੜੀਆਂ ਰਹਿਣਗੀਆਂ।
ਗੁਰਤਾ ਕੀ ਦੀਰਗ ਵਡਿਆਏ, ਸੋ ਪ੍ਰਭ ਕੇ ਕਰ ਸਦਾਏ।
ਮਾਂ ਦੇਵੀ ਤੂੰ ਪੁੱਛਦੀ ਹੈ ਕਿ ਸੂਰਜਮਲ ਨੂੰ ਗੁਰਿਆਈ ਕਿਉਂ ਨਹੀਂ ਦਿੱਤੀ। ਮਾਂ ਦੇਵੀ, ਇਹ ਜਿਹੜੀ ਗੁਰਿਆਈ ਦੀ ਵਡਿਆਈ ਹੈ ਅਕਾਲ ਪੁਰਖ ਦੇ ਹੱਥ ਵਿਚ ਹੈ, ਇਹ ਉਸ ਵਾਹਿਗੁਰੂ ਪਰਮੇਸ਼ਰ ਸਾਹਿਬ ਦੇ ਹੱਥ ਵਿਚ ਹੈ। ਇਸ ਨੂੰ ਉਹ ਚਾਹੁੰਦਾ ਹੈ, ਜਿਸ ਤੇ ਉਹ ਕਿਰਪਾ ਕਰਦਾ ਹੈ ਉਹਨੂੰ ਦਿੰਦਾ ਹੈ।
ਜੋ ਲਾਇਕ ਸੋਈ ਇਸ ਪਾਵੈ,
ਤਖਤ ਬਹਿ ਤਖਤ ਹੈ ਕੀ ਲਾਇਕ, ਜਿਹੜਾ ਲਾਇਕ ਹੁੰਦਾ ਉਹ ਇਸ ਤਖਤ ਤੇ ਆਪੇ ਹੀ ਬੈਠ ਜਾਂਦਾ ਹੈ।
ਉਪਾਏ ਤੇ ਕਿਉਂ ਮਨ ਆਵੈ,
ਆਪਣੇ ਯਤਨਾਂ ਨਾਲ ਆਪਣੀਆਂ ਸਿਆਣਪਾਂ ਨਾਲ ਨਹੀਂ ਮਿਲਦੀ। ਸਭ ਤੋਂ ਪਹਿਲਾਂ ਜਗਤ ਗੁਰੂ ਨਾਨਕ ਸਾਹਿਬ ਜੀ ਦੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਚੰਦ ਜੀ ਦੀ ਇਹ ਮਾਤਾ ਸੁਲੱਖਣੀ ਨੇ ਇਤਰਾਜ਼ ਕੀਤਾ ਸੀ ਕਿ ਤੁਸੀਂ ਮੇਰੇ ਪੁੱਤਰਾਂ ਨੂੰ ਛੱਡ ਕੇ ਗੁਰਿਆਈ ਲੈਣੇ ਨੂੰ ਦੇ ਰਹੇ ਹੋ। ਉਹੀ ਇਤਰਾਜ਼ ਬਾਬਾ ਦਾਤੂ ਜੀ ਨੇ ਕੀਤਾ ਸੀ ਕਿ ਮੈਂ ਗੁਰੂ ਦਾ ਪੁੱਤਰ ਹਾਂ, ਗੁਰੂ ਅੰਗਦ ਦੇਵ ਜੀ ਦਾ, ਤੇ ਗੁਰਿਆਈ ਅਮਰਦਾਸ ਜੀ ਨੂੰ ਮਿਲ ਰਹੀ ਹੈ। ਉਹੀ ਇਤਰਾਜ਼ ਬਾਬੇ ਮੋਹਣ ਨੇ ਕੀਤਾ ਸੀ ਕਿ ਮੈਂ ਵੱਡਾ ਪੁੱਤਰ ਹਾਂ ਗੁਰੂ ਅਮਰਦਾਸ ਜੀ ਦਾ, ਤੇ ਗੁਰਿਆਈ ਰਾਮਦਾਸ ਨੂੰ ਦੇ ਰਹੇ ਨੇ। ਉਹੀ ਇਤਰਾਜ਼ ਬਾਬਾ ਪ੍ਰਿਥੀ ਚੰਦ ਨੇ ਕੀਤਾ ਵੀ ਵੱਡਾ ਮੈਂ ਹਾਂ ਤੇ ਛੋਟੇ ਅਰਜਨ ਨੂੰ ਗੁਰਿਆਈ ਕਿਉਂ ਮਿਲ ਰਹੀ ਹੈ। ਸੋ ਇਹ ਇਤਰਾਜ਼ ਨਾਲ ਨਹੀਂ ਮਿਲਦੀ, ਦਾਅਵਿਆਂ ਨਾਲ ਨਹੀਂ ਮਿਲਦੀ, ਇਹ ਦਾਤ ਹੈ ਖਸਮ ਦੀ। ਦਾਤ ਜੋਤ ਖਸਮ ਹੈ ਵਡਿਆਈ, ਭਾਈ ਸਾਹਿਬ ਗੁਰਦਾਸ ਜੀ ਦੀ ਬਾਣੀ ਵਿਚ ਵੀ ਬਚਨ ਹੈ, ਦਾਤ ਤੇ ਜੋਤ। ਦਾਤਾਂ ਦੁਨਿਆਵੀ ਦਾਤਾਂ ਨਹੀਂ, ਇਲਾਹੀ ਦਾਤਾਂ, ਨੁਰਾਨੀ ਦਾਤਾਂ। ਜੋਤ ਦੀ ਦਾਤ ਜਿਹੜੀ ਹੈ ਖਸਮ ਦੇ ਹੱਥ ਵਿਚ, ਤੇ ਖਸਮ ਨੇ ਆਪ ਜੋਤ ਜਿੱਥੇ ਟਿਕਾਣੀ ਉੱਥੇ ਟਿਕਣੀ ਹੈ।
ਸੁੱਤ ਪੋਤਰੇ ਆਦਕ ਪ੍ਰਿਆ ਜੋਏ, ਨਹੀਂ ਸਮਰੱਥ ਲੈ ਬੇਕੋਏ।
ਪੁੱਤਰ ਪੋਤਰਾ, ਕੋਈ ਰਿਸ਼ਤੇਦਾਰ ਕਿਸੇ ਤਰ੍ਹਾਂ ਦਾ ਕੋਈ ਦੁਨਿਆਵੀ ਦਾਅਵਾ ਕਰੇ ਕਿ ਮੈਂ ਯੋਗ ਹਾਂ, ਦਾਅਵਿਆਂ ਨਾਲ ਇਹ ਗੁਰਿਆਈ ਨਹੀਂ ਮਿਲਦੀ, ਇਹ ਵਡਿਆਈ ਨਹੀਂ ਮਿਲਦੀ।
ਪ੍ਰਥਮ ਗੁਰਨ ਕੇ ਚਿਤਵੈ ਨਾਈ, ਸਕਲ ਕੁਟੰਬ ਹੋਤੋ ਤਿੰਨ ਪਾਏ।
ਮਰਵਾਈ ਮਾਂ ਦੇਵੀ, ਦੇਖ ਪਹਿਲੇ ਗੁਰੂ ਸਾਹਿਬਾਂ ਦੇ ਪਰਿਵਾਰ ਵੱਲ ਦੇਖ, ਜਿਨ੍ਹਾਂ ਦੇ ਕਰਮਾਂ ਚ ਸੀ ਉਹਨਾਂ ਨੂੰ ਮਿਲੀ। ਬਾਬਾ ਸ੍ਰੀ ਚੰਦ ਜੀ ਬਹੁਤ ਵੱਡੇ ਮਹਾਂਪੁਰਸ਼ ਸਨ, ਪਰ ਗੁਰਿਆਈ ਕਰਮਾਂ ਚ ਨਹੀਂ ਸੀ। ਬਾਬਾ ਲਖਮੀ ਚੰਦ ਵੀ ਕੋਈ ਘੱਟ ਨਹੀਂ ਸਨ, ਸਣੇ ਦੇ ਘੋੜੇ ਸਮੇਤ ਪਰਿਵਾਰ ਸਮੇਤ ਚਲੇ ਜਾਣਾ ਦੇਵ ਲੋਕ ਨੂੰ ਕੋਈ ਸੌਖਾ ਕੰਮ ਨਹੀਂ, ਪਰ ਗੁਰਿਆਈ ਦੀ ਪਦਵੀ ਨਹੀਂ ਮਿਲੀ। ਬਾਬਾ ਦਾਤੂ ਦਾਸੂ ਬੜੇ ਸਿਆਣੇ ਸਨ, ਪੁੱਤਰ ਸਨ ਗੁਰੂ ਸਾਹਿਬਾਂ ਦੇ, ਪਰ ਉਹਨਾਂ ਨੂੰ ਵੀ ਨਹੀਂ ਮਿਲੀ। ਬਾਬਾ ਮੋਹਨ ਜੀ, ਮੋਹਰੀ ਜੀ, ਉਹਨਾਂ ਨੂੰ ਵੀ ਇਹ ਪ੍ਰਾਪਤੀ ਨਹੀਂ ਹੋਈ। ਇਹ ਤਾਂ ਦਾਤ ਜੋਤ ਖਸਮ ਹੈ ਵਡਿਆਈ। ਹਾਂਜੀ,
ਦੇਖਿਓ ਚਿਤ ਦਾਸ ਕੋ ਦਈ, ਪ੍ਰਿਆ ਸੰਬੰਧੀ ਕਿਨੋ ਨਾ ਲਏ।
ਜਿਹੜਾ ਉਚਿਤ ਯੋਗ ਸੇਵਾਦਾਰ ਨਜ਼ਰ ਆਇਆ, ਜਿਹਦੇ ਅੰਦਰ ਦਾਸ ਭਾਵ ਸੀ, ਜਿਹਦੇ ਅੰਦਰ ਪ੍ਰੇਮਾ ਭਾਵ ਸੀ, ਜਿਹਦੇ ਅੰਦਰ ਗੁਰੂ ਨਾਲ ਡੂੰਘਾ ਪਿਆਰ ਸੀ, ਜਿਹੜਾ ਹੁਕਮ ਦੀ ਕਾਰ ਨੂੰ ਕਮਾ ਗਿਆ। ਹੁਕਮ ਦੇ ਅਰਥ ਸਾਧ ਸੰਗਤ ਜੀ ਬਹੁਤ ਡੂੰਘੇ ਹਨ, ਜਿੱਥੋਂ ਤੱਕ ਆਪਾਂ ਸਮਝਦੇ ਹਾਂ ਉੱਪਰਲਾ ਤਲ ਹੈ। ਆਪਾਂ ਇੰਨਾ ਹੀ ਸਮਝਦੇ ਹਾਂ ਵੀ ਮਹਾਰਾਜ ਨੇ ਕੋਈ ਕੰਮ ਕਿਹਾ ਤੇ ਸਿੱਖ ਨੇ ਕਰ ਦਿੱਤਾ, ਇਹ ਠੀਕ ਹੈ। ਇਹ ਵੀ ਬੜਾ ਔਖਾ ਕਿਸੇ ਦਾ ਕਹਿਣਾ ਪੂਰੀ ਤਰ੍ਹਾਂ ਮੰਨ ਲੈਣਾ, ਭਾਈ ਲੈਣੇ ਨਹੀਂ ਮੰਨੇ। ਪਰ ਇੱਦਾਂ ਕਰਦੇ ਕਰਦੇ ਨਾ ਅੰਦਰਲੀ ਇੱਕ ਅਵਸਥਾ ਵੀ ਹੁੰਦੀ ਹੈ ਵੀ ਜਰੇ ਜਰੇ ਚ ਕਣ ਕਣ ਵਿੱਚ ਅਕਾਲ ਪੁਰਖ ਦਾ ਹੁਕਮ ਵਰਤ ਰਿਹਾ, ਉਹਨੂੰ ਸਮਝ ਜਾਣਾ। ਗੁਰੂ ਦੀ ਸਾਕਾਰ ਮੂਰਤੀ ਦੁਆਰਾ ਜਿਹੜਾ ਹੁਕਮ ਹੁੰਦਾ ਹੈ ਉਹਨੂੰ ਮੰਨਣ ਨਾਲ ਨਿਰਾਕਾਰੀ ਹੁਕਮ ਦਾ ਵੀ ਸਮਝ ਆ ਜਾਂਦੀ ਹੈ। ਜਿਹੜਾ ਹੁਕਮ ਮਹਾਰਾਜ ਜਪਜੀ ਸਾਹਿਬ ਚ ਲਿਖਦੇ ਨਾ, ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈ ਹੈ, ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਪਵਾਈ ਹੈ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੈ ਕਹਿ ਨਾ ਕੋਏ। ਇਹ ਹੁਕਮ ਨੂੰ ਬੁੱਝਣਾ ਇੱਕ ਬੜੀ ਉੱਚੀ ਅਵਸਥਾ ਦੀ ਗੱਲ ਹੈ। ਇਹ ਕੋਈ ਕਹਿਣ ਦੀਆਂ ਜਾਂ ਕਥਾ ਕਰਨ ਦੀਆਂ ਗੱਲਾਂ ਨਹੀਂ ਵੀ ਅਸੀਂ ਕਥਾ ਕਰ ਲੈ ਤੇ ਹੁਕਮ ਬੁੱਝ ਜਾ, ਇੰਨਾ ਸੌਖਾ ਨਹੀਂ ਹੈ ਕੰਮ। ਇਹ ਕਿਰਪਾ ਨਾਲ ਇੱਕ ਖੇਡ ਬਣਦੀ ਹੈ, ਜਦੋਂ ਜਰੇ ਜਰੇ ਚ ਕਣ ਕਣ ਚ ਹਰ ਮਾਨ ਅਪਮਾਨ ਖੁਸ਼ੀ ਗਮੀ ਚ ਵਾਧੇ ਘਾਟੇ ਚ ਹੁਕਮ ਨੂੰ ਹੀ ਮੰਨ ਲੈਣਾ। ਅਸੀਂ ਖੁਸ਼ੀ ਵਿੱਚ ਤਾਂ ਹੁਕਮ ਕਹਿ ਦਿੰਦੇ ਹਾਂ, ਪਰ ਜਦੋਂ ਕੋਈ ਗਮੀ ਆਵੇ ਫਿਰ ਕਹਿੰਦੇ ਕਿਉਂ ਹੋ ਗਿਆ। ਯਾਨੀ ਕਿ ਵਾਧੇ ਨੂੰ ਤਾਂ ਹੁਕਮ ਮੰਨਦੇ ਹਾਂ ਪਰ ਘਾਟੇ ਨੂੰ ਨਹੀਂ ਮੰਨਦੇ। ਉਹ ਵਾਧੇ ਘਾਟੇ ਦੋਵਾਂ ਵਿੱਚ ਹੀ ਹੁਕਮ ਨੂੰ ਵੇਖਦਾ ਹੈ। ਹੁਕਮੀ ਉੱਤਮ ਨੀਚ, ਉੱਤਮ ਵੀ ਹੁਕਮ ਵਿੱਚ ਹੈ ਤੇ ਨੀਚ ਵੀ ਹੁਕਮ ਵਿੱਚ ਹੈ। ਐਸੀ ਅਵਸਥਾ ਬਣਦੀ ਤਾਂ ਉਹ ਗੁਰਤਾ ਗੱਦੀ ਤੇ ਬੈਠਣ ਯੋਗ ਹੁੰਦਾ। ਹੁਕਮ ਦੇ ਬਾਰੇ ਜੋ ਬਚਨ ਭਾਈ ਸਾਹਿਬ ਨੇ ਲਿਖੇ ਨੇ ਗੁਰਪ੍ਰਤਾਪ ਵਿੱਚ, ਉਹ ਕਹਿੰਦੇ ਤਿੰਨ ਗੱਲਾਂ ਨੇ, ਹਉਮੈ ਤਜਨ ਨਾਮ ਲਿਵਲਾਵਣ ਭਾਣਾ ਮੰਨਣ ਪੰਥ ਇਹ ਪਾਵਣ। ਪਹਿਲਾਂ ਆਪਣੀ ਹੰਗਤਾ ਛੱਡਣੀ, ਦੂਸਰਾ ਨਾਮ ਅਭਿਆਸ ਅਖੰਡ ਹੋ ਜਾਣਾ, ਤੇ ਤੀਸਰਾ ਭਾਣੇ ਨੂੰ ਮੰਨ ਲੈਣਾ। ਤਿੰਨੇ ਗੱਲਾਂ ਇੱਕ ਦੂਜੀ ਦੀਆਂ ਪੂਰਕ ਨੇ, ਕਹਿਣ ਨੂੰ ਤਿੰਨ ਨੇ, ਵਿਆਸਤਵ ਵਿੱਚ ਇੱਕ ਹੀ ਸਰੂਪ ਹੋ ਜਾਂਦਾ। ਜਦੋਂ ਇਹ ਅਵਸਥਾ ਆ ਜਾਂਦੀ ਹੈ ਫਿਰ ਤੋਈ ਮੋਈ ਮੋਈ ਤੋਈ, ਅੰਤਰ ਕੈਸਾ ਕਣਕ ਕਟਕ ਜਲ ਤੰਗ ਜੈਸਾ, ਪਾਣੀ ਤੇ ਪਾਣੀ ਦੀਆਂ ਲਹਿਰਾਂ, ਸੋਨਾ ਤੇ ਸੋਨੇ ਦੇ ਕੜੇ, ਮਿੱਟੀ ਔਰ ਮਿੱਟੀ ਦੇ ਭਾਂਡੇ, ਵੱਖਰੇ ਨਹੀਂ ਨਜ਼ਰ ਆਉਂਦੇ, ਇੱਕ ਰੂਪ ਹੀ ਨਜ਼ਰ ਆਉਂਦਾ, ਉਦੋਂ ਗੁਰੂ ਬਣਦਾ ਹੈ। ਹੇ ਬਰਵਾਈ, ਇਹ ਖੇਡ ਏਦਾਂ ਨਹੀਂ ਹੈ ਵੀ ਜਿਹੜਾ ਮਰਜ਼ੀ ਆ ਦਾਵਾ ਕਰਕੇ ਗੁਰੂ ਬਣ ਜਾਵੇ, ਇਹ ਅਕਾਲ ਪੁਰਖ ਦੀ ਖੇਡ ਹੈ।
ਸੁਣ ਮਰਵਾਹੀ ਸੁਰ ਭਾਰੇ ਕਟ ਕਰੈ ਭਾਰਤਾ ਤਾਰਨ ਵਾਰੇ।
ਇਹ ਵਚਨ ਮਹਾਰਾਜ ਤੇ ਸੁਣ ਤਾਂ ਲੈ ਮਾਤਾ ਨੇ, ਪਰ ਮਾਤਾ ਨੂੰ ਇਹ ਗੱਲਾਂ ਕਿੱਥੇ ਸਮਝ ਆਉਣ। ਸਾਧ ਸੰਗਤ ਜੀ, ਸਾਰੀਆਂ ਗੱਲਾਂ ਸਾਰੇ ਸਮੇਂ ਸਮਝ ਨਹੀਂ ਆਉਂਦੀਆਂ। ਕਈ ਵਾਰੀ ਐਸਾ ਟਾਈਮ ਹੁੰਦਾ ਸਮਝਦਾਰ ਦੀ ਮੱਤ ਤੇ ਵੀ ਪੜਦਾ ਪਿਆ ਹੁੰਦਾ ਤੇ ਉਹਨੂੰ ਵੀ ਨਹੀਂ ਸਮਝ ਆਉਂਦਾ। ਸਮਝਦਾਰ ਬੰਦਾ ਪਰ ਖੋ ਕੇ ਗਿਆ, ਉਸ ਵੇਲੇ ਸਮਝ ਨੇ ਕੰਮ ਨਹੀਂ ਕੀਤਾ। ਮਾਤਾ ਜੀ ਬੜੇ ਉੱਚੇ ਹਨ, ਪੂਜਨੀਕ ਹਨ, ਸਤਿਕਾਰਯੋਗ ਹਨ, ਸਾਡੇ ਲਈ ਤਾਂ ਉਹ ਰੱਬ ਹੀ ਹਨ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਦੇ ਮਹਿਲ ਹਨ। ਪਰ ਗੁਰੂ ਦੀ ਮਾਇਆ ਬੜੀ ਮਹਾਨ ਹੈ, ਈਸ਼ਵਰ ਦੀ ਮਾਇਆ ਐਸੀ ਹੈ, ਈਸ਼ਵਰ ਨੂੰ ਛੱਡ ਕੇ ਬਾਕੀ ਸਭ ਨੂੰ ਭਰਮਾ ਲੈਂਦੀ ਹੈ। ਤੇ ਮਾਤਾ ਜੀ ਦੇ ਗੱਲ ਸਮਝ ਹੀ ਨਹੀਂ ਆਈ। ਮਾਤਾ ਅੱਗੋਂ ਬੋਲੀ, ਇਹ ਗੱਲਾਂ ਤੇ ਤੁਸੀਂ ਟਾਲਣ ਵਾਲੀਆਂ ਕਰ ਰਹੇ ਹੋ ਮਹਾਰਾਜ, ਇਹਦੇ ਮੈਨੂੰ ਟਾਲਣ ਵਾਸਤੇ ਕਹਿੰਦੇ ਹੋ।
ਕਿਨ ਕੋ ਤਨ ਤਿਆਗਨ ਕੋ ਸਮੈ ਪਾਛੈ ਕੋਨ ਮਨ ਮੈਂ।
ਅੱਖਾਂ ਪੂੰਝ ਕੇ ਕਹਿਣ ਲੱਗੀ, ਟਾਲਾ ਕਰਦੇ ਹੋ, ਆਪ ਸੱਚਖੰਡ ਚਲੇ ਜਾਓਗੇ ਤੇ ਪਿੱਛੋਂ ਸਾਨੂੰ ਕੌਣ ਸਾਂਭੇਗਾ।
ਪਤੀ ਪਰੀ ਅਮਰੋ ਪਰਵਾਸਾ ਇਨ ਤੇ ਵੀ ਅਬ ਪਏ ਨਿਰਾਸਾ।
ਫਿਰ ਨਿਹੋਰਾਜਾ ਲੈ ਕੇ ਕਹਿਣ ਲੱਗੀ, ਪਤੀ ਦਾ ਹੀ ਆਸਰਾ ਹੁੰਦਾ, ਪਤੀ ਦਾ ਹੀ ਭਰੋਸਾ ਸੀ, ਇਨ੍ਹਾਂ ਨੇ ਵੀ ਜਵਾਬ ਦੇ ਦਿੱਤਾ, ਇਹਨਾਂ ਵੱਲੋਂ ਵੀ ਹੁਣ ਨਿਰਾਸ਼ ਹੋ ਗਿਆ, ਹੁਣ ਕਿੱਥੇ ਜਾਈਏ।
ਪਤੀ ਕੇ ਜੀਵਨ ਵਹਿਰ ਸਿਧਾਓ ਕਹਿ ਅਬ ਵਸਤੂ ਇਨੋ ਤੇ ਪਾਓ।
ਜਾਂ ਤਾਂ ਇਹਨਾਂ ਦੇ ਜਿਉਂਦਿਆਂ ਹੀ ਮੈਂ ਹੁਣ ਇੱਥੋਂ ਚਲੀ ਜਾਵਾਂ। ਕੱਲ ਨੂੰ ਮੇਰੇ ਪੋਤਰੇ ਮੇਰੇ ਭਤੀਜੇ ਹਰ ਰਾਏ ਹੋਰੀ ਉਹ ਕੁਝ ਕਹਿ ਕੇ ਸਾਨੂੰ ਘਰੋਂ ਕੱਢਣ ਤੇ ਚੰਗਾ ਹੈ ਕਿ ਇਹਨਾਂ ਮਾਲਕਾਂ ਦੇ ਹੁੰਦਿਆਂ ਛੱਡ ਜਾਈਏ ਸਾਰਾ ਕੁਝ, ਕੱਲ ਨੂੰ ਕਿਸੇ ਦਾ ਮਿਹਣਾ ਤਾਨਾ ਤੇ ਨਾ ਸੁਣਨਾ ਪਵੇ।
ਇਹ ਵਿਚਾਰ ਚਿੱਤ ਮੈਂ ਉਪਜਾਏ ਗੁਰੂ ਨਿਕਟ ਤੇ ਉਤਕਲ ਆਏ।
ਮਾਤਾ ਮਹਾਦੇਵੀ ਏਦਾਂ ਵਿਚਾਰ ਕਰਕੇ ਗੁਰੂ ਹਰਿਰਾਏ ਸਾਹਿਬ ਦੇ ਕੋਲੋਂ ਉੱਠ ਪਈ, ਅੱਖਾਂ ਜਿਹੀਆਂ ਪੂੰਜੀ ਜਾਂਦੀ ਹੈ ਜਿਵੇਂ ਮਾਈਆਂ ਕਈ ਵਾਰੀ ਨਿਹੋਰਾ ਜਿਹਾ ਦਿੰਦੀਆਂ ਹੁੰਦੀਆਂ ਨਾ ਉਲਾਂਭਾ ਜਿਹਾ, ਏਦਾਂ ਦਾ ਸਾਂਗ ਬਣਾ ਕੇ ਉੱਠੀ ਸਤਿਗੁਰਾਂ ਕੋਲੋਂ।
ਨਿਜ ਕਰ ਮੈਂ ਸਭ ਤਿਆਰੀ ਕੀਨ ਸੂਰਜ ਮਲ ਬੁਲਾਏ ਟਿਗਲੀਨ।
ਔਰ ਆਪਣੇ ਘਰ ਜਾ ਕੇ ਆਪਣੇ ਪੁੱਤਰ ਸੂਰਜਮਲ ਨੂੰ ਬੁਲਾ ਕੇ ਆਪਣੀਆਂ ਦਾਸੀਆਂ ਟਹਿਲਣਾ ਨੂੰ ਤਿਆਰੀ ਦਾ ਹੁਕਮ ਦੇ ਦਿੱਤਾ।
ਸੂਰਜਮਲ ਬੁਲਾਏ ਟਿਗਲੀਨ,
ਆਪਣੇ ਪੁੱਤਰ ਸੂਰਜਮਲ ਨੂੰ ਵੀ ਬੁਲਾ ਲਿਆ।
ਸੁਣੋ ਪੁੱਤਰ ਅਬ ਕਿਆ ਹਮ ਕਾਜ ਕਰੇ ਨਿਰਾਸ ਗੁਰੂ ਮਹਾਰਾਜ।
ਕਹਿਣ ਲੱਗੀ ਵੇ ਪੁੱਤਰ ਸੂਰਜਮਲ, ਪੁੱਤਰ ਹੁਣ ਆਪਣਾ ਹੁਣ ਇੱਥੇ ਕੀ ਕੰਮ ਹੈ? ਆਪਾਂ ਨੂੰ ਗੁਰੂ ਸਾਹਿਬ ਦਾ ਹੀ ਆਸਰਾ ਸੀ ਤੁਹਾਡੇ ਪਿਤਾ ਜੀ ਦਾ, ਉਹਨਾਂ ਨੇ ਵੀ ਆਪਾਂ ਨੂੰ ਨਿਰਾਸ਼ ਕਰ ਦਿੱਤਾ ਹੈ।
ਇਨਕੋ ਤਨ ਜਬ ਲਗ ਸਿਰ ਹੈ ਤਬ ਲੋਹਿਆ ਰਹਿਣ ਹਮ ਲੈ।
ਪੁੱਤਰ ਇੱਥੇ ਰਹਿਣਾ ਕੀਰਤਪੁਰ ਵਿੱਚ ਉਹਨਾਂ ਚਿਰ ਹੀ ਆਪਣਾ ਫੱਬਦਾ ਹੈ ਜਿੰਨਾ ਚਿਰ ਸਾਡੇ ਸਿਰ ਤੇ ਮਾਲਕ ਬੈਠੇ ਨੇ, ਜਿੰਨਾ ਚਿਰ ਇਹਨਾਂ ਦਾ ਸਰੀਰ ਹੈ। ਜੇ ਇਹ ਜੋਤੀ ਜੋਤ ਸਮਾ ਜਾਂਦੇ ਨੇ, ਸਰੀਰ ਕਰਕੇ ਸਾਡੀਆਂ ਨਜ਼ਰਾਂ ਤੋਂ ਅਲੋਪ ਹੋ ਜਾਂਦੇ ਨੇ, ਤੇ ਫਿਰ ਇੱਥੇ ਸਾਨੂੰ ਕਿਸੇ ਨੇ ਪੁੱਛਣਾ ਨਹੀਂ।
ਹਰ ਰਾਏ ਮਾਲਕੀ ਲੀਨ ਕਿਮ ਕੁਛ ਦੇ ਸ਼੍ਰੀ ਕਾਚੀਨ।
ਫਿਰ ਮਾਲਕ ਤਾਂ ਹਰ ਰਾਏ ਨੇ ਬਣ ਜਾਣਾ ਹੈ। ਹਰ ਰਾਏ ਮੇਰੀ ਸੌਤ ਦਾ ਪੋਤਰਾ ਹੈ, ਉਹ ਜਾਏ ਤੈਨੂੰ ਚਾਚੇ ਨੂੰ ਪੁੱਛੇ ਨਾ ਪੁੱਛੇ, ਉਹ ਸਾਨੂੰ ਕੁਝ ਖਾਣ ਨੂੰ ਦਵੇ ਨਾ ਦਵੇ, ਉਹਦੀ ਮਰਜ਼ੀ ਚੱਲੇਗੀ, ਫਿਰ ਸਾਨੂੰ ਕਿਸਨੇ ਪੁੱਛਣਾ ਹੈ?
ਵੱਡੇ ਪੁੱਤਰ ਨੇ ਪੁਰ ਕਰਤਾਰ ਛਲ ਕਰ ਲੀਨ ਸਰਬ ਸੰਵਾਰ।
ਦੇਖੋ ਇਹ ਸਾਡੇ ਨਾਲ ਕੀ ਹੋਇਆ ਕਿ ਵੱਡੇ ਪੋਤਰੇ ਨੇ ਯਾਨੀ ਬਾਬਾ ਧੀਰਮਲ ਜੀ ਤੇ ਦੋ ਪੁੱਤਰ ਸਨ ਬਾਬਾ ਗੁਰਦਿੱਤਾ ਜੀ ਦੇ, ਵੱਡੇ ਬਾਬਾ ਧੀਰਮਲ ਜੀ ਸਨ ਤੇ ਛੋਟੇ ਗੁਰੂ ਹਰਿਰਾਏ ਸਾਹਿਬ ਜੀ ਸਨ। ਤੇ ਮਾਤਾ ਮਰਵਾਈ ਕਹਿ ਰਹੀ ਹੈ ਵੀ ਉਹਨਾਂ ਨੇ ਤੇ ਉੱਥੇ ਧੀਰਮਲ ਨੇ ਕਰਤਾਰਪੁਰ ਸਾਂਭ ਲਿਆ ਸਾਰਾ ਕੁਝ।
ਕਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਰਾਖਿਓ ਨਹੀਂ ਪਿਤਾ ਮੈਂ ਕੇ ਟਿਕ ਕਾਂਖਿਓ।
ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਾਚੀਨ ਜੋ ਆਦਿ ਸਰੂਪ ਹੈ, ਆਦਿ ਬੀੜ ਹੈ ਕਰਤਾਰਪੁਰ ਵਾਲੀ, ਜੋ ਭਾਈ ਗੁਰਦਾਸ ਜੀ ਦੀ ਕਲਮ ਨਾਲ ਲਿਖੀ ਹੋਈ ਹੈ ਪਹਿਲੀ ਬੀੜ, ਉਹ ਵੀ ਬਾਬੇ ਧੀਰਮਲ ਨੇ ਆਪਣੇ ਕਬਜ਼ੇ ਚ ਰੱਖੀ ਹੋਈ ਹੈ। ਤੇ ਦਾਦੇ ਦਾ ਕਹਿਣਾ ਵੀ ਉਹ ਮੰਨਦਾ ਕੋਈ ਨੀ, ਪਰਵਾਹ ਨੀ ਕਰਦਾ ਗੁਰੂ ਹਰਗੋਬਿੰਦ ਸਾਹਿਬ ਜੀ ਦੀ।
ਤੁਮ ਨਿਤ ਨਿਕਟ ਰਹੇ ਕਿਆ ਪਾਇਓ ਯਾਂ ਤੇ ਅਵੇ ਰਹਿਣ ਨਾ ਕਾਲਾ ਕਾਇਓ।
ਤੇ ਪੁੱਤਰ ਛੋਟੇ ਨੂੰ ਗੱਦੀ ਦੇ ਦਿੱਤੀ ਹੈ, ਯਾਨੀ ਉਹਨਾਂ ਨੂੰ ਸਾਰਾ ਕੁਝ ਮਿਲ ਗਿਆ। ਤੂੰ ਤੇ ਪੁੱਤਰ ਐਵੇਂ ਹੀ ਸੇਵਾ ਕਰਦਾ ਰਿਹਾ, ਤੈਨੂੰ ਕੀ ਦਿੱਤਾ? ਤੈਨੂੰ ਪੁੱਛਿਆ ਵੀ ਨਹੀਂ, ਪੁੱਤਰ ਤੂੰ ਵਾਂਝਾ ਰਹਿ ਗਿਆ ਹੈ।
ਚਲੋ ਜੀਵ ਕਾ ਕੁਛ ਚਿੱਤ ਕੁਛ ਕਿੱਤ ਕਰੀਏ।
ਪੁੱਤਰ ਚਲੀਏ ਕਿਤੇ ਕਿਸੇ ਹੋਰ ਸ਼ਹਿਰ ਕਿਸੇ ਹੋਰ ਪਿੰਡ ਵਿੱਚ ਨਿਕਲ ਚਲੀਏ, ਉੱਥੇ ਕੋਈ ਆਪਣਾ ਗੁਜ਼ਾਰਾ ਕੋਈ ਕੰਮ ਕਾਰ ਰੋਜੀ ਦਾ ਕੋਈ ਸਾਧਨ ਬਣਾਈਏ
ਤੇ ਆਸ ਨਾ ਔਰ ਕੁਛ ਧਰੀਏ।
ਇੱਥੋਂ ਹੁਣ ਕੋਈ ਆਸ ਨਹੀਂ ਆਪਾਂ ਨੂੰ, ਇੱਥੇ ਆਪਣੀ ਹੁਣ ਕੋਈ ਕਿਸੇ ਨੇ ਪੁੱਛ ਪ੍ਰਤੀਤ ਨਹੀਂ ਕਰਨੀ।
ਇਤਿਹਾਸਕ ਸੁਤ ਕੋ ਸਮਝਾਇਓ ਪੁੱਤ ਚਲਬੋ ਚਿਤ ਮਨ ਮੈਂ ਪਾਇਓ।
ਇਹਦਾ ਮਾਤਾ ਮਹਾਦੇਵੀ ਜੀ ਨਾਰਾਜ਼ ਹੋ ਕੇ ਸ੍ਰੀ ਕੀਰਤਪੁਰ ਸਾਹਿਬ ਤੋਂ ਚੱਲਣ ਦੀਆਂ ਤਿਆਰੀਆਂ ਕਰਨ, ਆਪਣੇ ਪੁੱਤਰ ਨੂੰ ਵੀ ਬਾਰ ਬਾਰ ਇਹੀ ਕਹਿ ਕੇ ਮਜਬੂਰ ਕੀਤਾ ਵੀ ਚਲੋ ਆਪਾਂ ਨੀ ਇੱਥੇ ਰਹਿਣਾ।
ਵਸਤ ਸਕਟ ਪਰ ਸਭ ਲਦਵਾਏ हमने बासे सबन सुनाए।
अपना जिन्ना के समान सीगा घर दा वरतों दा जिन्ने के माता मां देवी अपनी मेहर रखदी सी उन्ना के समान गड्डिया ते लदवा के असी चले आं ए सब नू सुना दिता।
निज सियंदन जुरवाए मंगायो चपल तुरंग पुत्र हित आयो।
अपने चढ़न वास्ते रथ माता जी ने मंगवा लिया ते अपने पुत्र लई घोड़ा मंगवा लिया।
दासी बैल बिखै चढ़वाए सब समाज निज संग लवाए।
पर माता मां देवी ने अपनियां दासियां नू गड़बैलां ते सवार करा के घर दा निक्का मोटा समान गड्डियां ते लद के चलण दियां तैयारियां कर लईयां।
निकसे कीरत पुरख छोर दूरे दास गए गुर और।
जदों इस तरह माता मां देवी जी बाबा सूरजमल अपनी नूं खेम कौर ते होर सारे परिवार नूं लै के माता मां देवी तुर पई ते सतगुरां नूं पता लगा।
निकतो हे अरदास उचारे कर समात सूरज मल प्यारे।
सेवादारा ने भज के महाराज नू खबर दिती बेनती की गरीब नवाज बाबा सूरजमल जी दी माता माता मां देवी जी तैयारी करके जा रहे ने।
इकस गए पुर वैर निहारे पूजा ने किस थान सिदारे।
अपना समान लद के कीरतपुर तो बाहर भी निकल गए ने पता नहीं किधर चले ने।
सुन गुर हर गोबिंद तब कयो पामे साहिब क्यों टिग लयो।
उस वेले छेवें पातशाह जी महाराज दे कोल ब्रह्म ज्ञानी बाबा बुढ़ा साहेब जी दे वड्डे सपुत्र भाई साहब भाई भाना जी बैठे हुए सन। भाई भाना साहेब जी नूं महाराज कहण लगे
गमनो तूरन करो बहोरन समझावो आनो कर मोरन।
महाराज कहंदे भाई साहब जी भाना जी तुसी गुरु घर दे श्रोमणी वजीर हो मुखी हो बाबा बुढ़ा साहेब जी दे सपुत्र हो ਤੁਹਾਡਾ ਵਜਨ ਕੋਈ ਮੋੜਦਾ ਨਹੀਂ ਹੈ ਤੁਸੀਂ ਜਾਓ ਸਾਡੇ ਮਹਿਲਾਂ ਨੂੰ ਮਾਂ ਦੇਵੀ ਜੀ ਨੂੰ ਔਰ ਸਾਡੇ ਪੁੱਤਰ ਸੂਰਜਮਲ ਨੂੰ ਮੋੜ ਕੇ ਲਿਆਓ।
ਸੁਣ ਗਏ ਸਾਛਿਨ ਤੈ ਭਾਨਾ ਰੁਕ ਅਗਾਰੀ ਬਾਗ ਬਖਾਨਾ।
ਮਹਾਰਾਜ ਦਾ ਹੁਕਮ ਪਾ ਕੇ ਭਾਈ ਭਾਨਾ ਜੀ ਬੜੀ ਛੇਤੀ ਨਾਲ ਗਏ ਤੇ ਜਾਂਦਿਆਂ ਨੂੰ ਰੋਕ ਲਿਆ।
ਸੁਣੋ ਮਾਤ ਤਬ ਲਗ ਜਬ ਲਗ ਗੁਰ ਤਨ ਤੁਮਰੋ ਗਮਨ ਕੌਣ ਨੈ ਬਣਿਆ।
ਭਾਈ ਭਾਨਾ ਜੀ ਕਹਿਣ ਲੱਗੇ ਦੇਖੋ ਮਾਤਾ ਜੀ ਹੋਰ ਗੱਲਾਂ ਸਭ ਠੀਕ ਨੇ ਤੁਹਾਡੀਆਂ ਪਰ ਜਿੰਨਾ ਚਿਰ ਗਰੀਬ ਨਵਾਜ ਛੇਵੇਂ ਪਾਤਸ਼ਾਹ ਦਾ ਸਰੀਰ ਹੈ ਉਹਨਾਂ ਚਿਰ ਤਾਂ ਤੁਹਾਨੂੰ ਕਿਤੇ ਨਹੀਂ ਜਾਣਾ ਚਾਹੀਦਾ।
ਇੱਕ ਬਾਕ ਤੇ ਸਭ ਕੁਛ ਹੋਏ ਹਸਪਤੀ ਕੋ ਸੇਵਨ ਸ਼ੁਭ ਜੋਏ।
ਜਿਨ੍ਹਾਂ ਦੇ ਬਚਨ ਨਾਲ ਧਰਤੀ ਆਕਾਸ਼ ਖੰਡ ਬ੍ਰਹਮੰਡ ਹਿੱਲ ਸਕਦੇ ਹੈ ਜਿਹੜੇ ਮਹਾਰਾਜ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਿਰਾਵੇ। ਐਸੇ ਸਤਿਗੁਰਾਂ ਨੂੰ ਛੱਡ ਕੇ ਤੁਸੀਂ ਚੱਲੇ ਹੋ ਉਹਨਾਂ ਦੀ ਤਾਂ ਸੇਵਾ ਕਰਨੀ ਚਾਹੀਦੀ ਹੈ।
ਸੂਰਜ ਮਲ ਵੀ ਤਿੰਨ ਸੁੱਤ ਪਿਆਰੇ ਸਭ ਕਿਛ ਦੇ ਰੱਖੇ ਸੁਖਾਰੇ।
ਬਾਬਾ ਸੂਰਜ ਮਲ ਵੀ ਉਹ ਵੀ ਮਹਾਰਾਜ ਦੇ ਪੁੱਤਰ ਹਨ ਜਿੱਥੇ ਮਹਾਰਾਜ ਬਾਕੀ ਪੁੱਤਰਾਂ ਨੂੰ ਪਿਆਰ ਕਰਦੇ ਉਹਨਾਂ ਨੂੰ ਵੀ ਕਰਦੇ ਤੇ ਹਰ ਤਰ੍ਹਾਂ ਨਾਲ ਮਹਾਰਾਜ ਇਹਨਾਂ ਨੂੰ ਸੁਖੀ ਰੱਖਣਗੇ।
ਪ੍ਰਿਆ ਬਾਕਨ ਕੋ ਕੈਤ ਹਮੇਸ਼ ਸਤਿਗੁਰ ਕਰਨਾ ਕਰਤ ਵਿਸ਼ੇਸ਼।
ਮਹਾਰਾਜ ਆਪਣੇ ਪੁੱਤਰ ਸੂਰਜਮਲ ਨਾਲ ਤਾਂ ਬਹੁਤ ਪਿਆਰ ਕਰਦੇ ਕੌਣ ਕਹਿੰਦਾ ਇਹਨਾਂ ਨੂੰ ਪਿਆਰ ਨਹੀਂ ਕਰਦੇ ਬਲਕਿ ਇਹਨਾਂ ਤੇ ਤਾਂ ਹਮੇਸ਼ਾ ਹੀ ਕਿਰਪਾ ਦ੍ਰਿਸ਼ਟੀ ਰੱਖਦੇ ਹੈ।
ਤਿੰਨ ਸੌ ਰੂਠਨ ਨੈ ਮਨ ਆਵੇ ਭੂਤ ਭਵਿਕਤ ਜੋ ਸਭ ਲੱਖ ਪਾਵੇ।
ਐਸੇ ਸਤਿਗੁਰੂ ਜਿਹੜੇ ਭੂਤ ਭਵਿੱਖ ਵਰਤਮਾਨ ਦੇ ਗਿਆਤਾ ਹਨ ਸਭ ਕੁਝ ਜਾਣੀ ਜਾਣ ਹਨ ਉਹਨਾਂ ਨਾਲ ਰੁੱਠ ਕੇ ਤੁਸੀਂ ਕਿਉਂ ਚੱਲੇ ਹੋ।
ਅਬੈ ਵਸੋ ਪਰਿਵਾਰ ਕੇ ਬੀਚ ਕਿਉਂ ਮਨ ਤੋਰ ਇਸ ਮਨ ਬੀਚ।
ਤੁਸੀਂ ਹੁਣ ਪਰਿਵਾਰ ਦੇ ਵਿੱਚ ਹੀ ਰਹੋ ਤੇ ਪਰਿਵਾਰ ਨੂੰ ਛੱਡ ਕੇ ਨਾ ਜਾਓ।
ਸੁਖ ਕੀ ਕੁਸ਼ਲ ਬੰਸ ਬਿਰ ਧਾਮਨ ਇਹ ਚਿਤ ਜੋ ਪਤੀ ਤੇ ਕਰ ਪਾਮਨ।
ਭਾਈ ਭਾਨਾ ਸਾਹਿਬ ਜੀ ਕਹਿੰਦੇ, ਇੱਕ ਤਾਂ ਆਪਣੇ ਪੁੱਤਰ ਦੀ ਲੰਮੀ ਉਮਰ ਮੰਗੋ, ਇੱਕ ਆਪਣੇ ਵੰਸ਼ ਦਾ ਵਾਧਾ ਮੰਗੋ, ਪਤੀ ਕੋਲੋਂ ਜੋ ਵੀ ਵਾਰ ਮੰਗੋਗੇ ਹੁਣ ਮਿਲ ਜਾਏਗਾ।
ਸਭ ਕੇ ਮਨ ਕੀ ਜਾਣੈ ਸਵਾਮੀ, ਛਪੈ ਨਹੀਂ ਕੁਝ ਅੰਤਰ ਜਾਮੀ।
ਉਹ ਜਾਣੀ ਜਾਣ ਨੇ, ਅੰਤਰ ਜਾਮੀ ਨੇ, ਉਹਨਾਂ ਤੋਂ ਕੁਝ ਲੁਕਿਆ ਛਿਪਿਆ ਨਹੀਂ। ਜੋ ਮੰਗੋਗੇ, ਜੋ ਪੂਰਨਾ ਕਰੋਗੇ, ਉਹ ਵੀ ਪੂਰਾ ਹੋ ਜਾਏਗਾ।
ਮਰਵਾਹੀ ਬਾਕ ਬਖਾਨਾ, ਅਬ ਸੂਰਜ ਮਲ ਬੈਸ ਮਾਨਾ।
ਇਹ ਸੁਣ ਕੇ ਮਾਤਾ ਮਹਾਦੇਵੀ ਸਾਹਿਬ ਭਾਨਾ ਜੀ ਨੂੰ ਬੇਨਤੀ ਕਰਨ ਲੱਗੇ, ਬਾਬਾ ਜੀ ਤੁਸੀਂ ਠੀਕ ਕਹਿੰਦੇ ਹੋ, ਪਰ ਮੇਰੇ ਪੁੱਤਰ ਸੂਰਜਮਲ ਦੀ ਇਸ ਵੇਲੇ ਗੁਰੂ ਪੁੱਤਰਾਂ ਚੋਂ ਸਭ ਤੋਂ ਵੱਡੀ ਥਾਂ ਹੈ। ਠੀਕ ਹੈ, ਜੇ ਬਾਬਾ ਗੁਰਦਿੱਤਾ ਜੀ ਹੁੰਦੇ ਉਹ ਵੱਡੇ ਸਨ, ਪਰ ਜੇ ਉਹ ਸੱਚਖੰਡ ਚਲੇ ਗਏ ਨੇ ਤਾਂ ਹੁਣ ਮੇਰਾ ਪੁੱਤਰ ਹੀ ਵੱਡਾ ਹੈ।
ਗੁਰਤਾ ਇਸ ਕੋ ਲਈ ਉਹ ਅਵਗਣ ਤਿਕ ਨਾਇਨ ਦੇ,
ਵੱਡੇ ਦਾ ਹੀ ਹੱਕ ਹੁੰਦਾ। ਇਸ ਕਰਕੇ ਗੁਰਿਆਈ ਹਰ ਤਰ੍ਹਾਂ ਨਾਲ ਸੂਰਜਮਲ ਨੂੰ ਮਿਲਣੀ ਚਾਹੀਦੀ ਸੀ। ਪਤਾ ਨੀ ਕੀ ਕਾਰਨ ਹੈ ਕਿ ਮੇਰੇ ਪੁੱਤਰ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਗਿਆ ਹੈ।
ਲਿਓ ਪ੍ਰਾਤ ਵੱਧ ਕੇ ਸੁੱਤ ਟੀਕਾ, ਪਤੀ ਪੀਛੇ ਵੱਧ ਜਾਏ ਸ਼ਰੀਕਾ।
ਅੱਜ ਮੇਰੇ ਪੁੱਤਰ ਨੂੰ ਛੱਡ ਕੇ ਗੁਰੂ ਸਾਹਿਬ ਨੇ ਆਪਣੇ ਪੋਤਰੇ ਹਰਾਏ ਨੂੰ ਟਿੱਕਾ ਦਿੱਤਾ ਹੈ ਗੁਰਿਆਈ ਦਾ। ਜਦੋਂ ਉਹ ਵੱਡੇ ਹੋਣਗੇ ਪਰਿਵਾਰ ਚ ਸ਼ਰੀਕਾ ਵਧੇਗਾ।
ਕਿਵੇਂ ਇਹ ਬਸਨ ਦੇ ਨਿਜ ਨੇਰੇ, ਅਬੈ ਨਾ ਪ੍ਰਾਪਤ ਜੇ ਸੁਤ ਮੇਰੇ।
ਇਹ ਜੇ ਮੇਰੇ ਪੁੱਤਰ ਨੂੰ ਹੁਣ ਕੁਝ ਨਹੀਂ ਮਿਲਿਆ ਤੇ ਬਾਅਦ ਚ ਵੀ ਕੀ ਮਿਲਣਾ, ਜੇ ਪਿਓ ਨੀ ਆਪਣੇ ਪੁੱਤਰ ਨੂੰ ਦੇ ਰਿਹਾ ਤਾਂ ਭਤੀਜਾ ਕਿੱਥੇ ਚਾਚੇ ਨੂੰ ਪੁੱਛੇਗਾ।
ਸੁਣ ਪਾਨੇ ਸ਼ੁਭ ਬੈਨ ਬਖਾਨੇ, ਪਾਵੋ ਨਿਕਟ ਜੇ ਦੂਰ ਪਿਆਨੇ।
ਇਹ ਸੁਣ ਕੇ ਭਾਈ ਭਾਨਾ ਸਾਹਿਬ ਜੀ ਕਹਿਣ ਲੱਗੇ ਕਿ ਮਾਤਾ ਜੀ ਭਾਵੇਂ ਇਹ ਦੱਸੋ, ਤੁਸੀਂ ਗੁਰਤਾ ਗੱਦੀ ਪਾਣੀ ਚਾਹੁੰਦੇ ਹੋ, ਵਡਿਆਈ ਪਾਣੀ ਚਾਹੁੰਦੇ ਹੋ, ਜਾਂ ਗੁਰੂ ਘਰ ਤੋਂ ਖੁਸ਼ੀਆਂ ਲੈਣੀਆਂ ਚਾਹੁੰਦੇ ਹੋ, ਇਹ ਖੁਸ਼ੀਆਂ ਨੇੜੇ ਰਹਿ ਕੇ ਮਿਲਣੀਆਂ ਕਿ ਦੂਰ ਰਹਿ ਕੇ ਮਿਲਣੀ, ਇਹਦਾ ਵਿਚਾਰ ਕਰੋ ਨਾ। ਵੀ ਜੇ ਕੋਈ ਵਸਤੂ ਲੈਣੀ ਹੋਵੇ, ਜਿੱਥੇ ਵਸਤੂ ਹੋਵੇ ਉਹਦੇ ਨੇੜੇ ਜਾਈਦਾ, ਦੂਰ ਜਾਇਆ ਥੋੜਾ ਕੁਝ ਮਿਲਦਾ, ਨੇੜੇ ਰਹਿਣਾ ਪੈਂਦਾ।
ਰਹੋ ਸਮੀਪ ਕਰੋ ਨਿਜ ਬਿਨੈ, ਕਿਤ ਬਾਚਿਤ ਸਭ ਹੀ ਸਭ ਬਨੈ।
ਨੇੜੇ ਰਹੋ, ਸੇਵਾ ਕਰੋ, ਬੇਨਤੀ ਕਰੋ, ਜੋ ਤੁਸੀਂ ਚਾਹੁੰਦੇ ਹੋ ਉਹ ਬਣ ਜਾਏਗਾ। ਜੇ ਦੂਰ ਜਾਓਗੇ ਫਿਰ ਕੁਛ ਨੀ ਮਿਲੇਗਾ।
ਇਤਿਹਾਸਕ ਕਹਿ ਬਹੁ ਸਮਝਾਈ, ਲਿਆਏ ਬਹੋਰ ਬਿਨੈ ਬੋਗਾਈ।
ਇਸ ਤਰ੍ਹਾਂ ਮਾਤਾ ਜੀ ਨੇ ਬਾਰ ਬਾਰ ਆਪ ਸਵਾਲ ਜਵਾਬ ਕੀਤੇ ਭਾਈ ਭਾਨਾ ਸਾਹਿਬ ਜੀ ਨੇ, ਉਹਨਾਂ ਨੂੰ ਸਮਝਾਇਆ ਤੇ ਵਾਪਸ ਮੋੜਿਆ।
ਮਰਵਾਹੀ ਨਿਜ ਸਦਨ ਸਿਧਾਈ, ਧਰੀ ਵਕਤ ਲੈ ਲੇ ਪੁਨ ਸਾਰੇ।
ਮਾਤਾ ਮਹਾਦੇਵੀ ਜੀ ਨੂੰ ਮੋੜ ਲਿਆਂਦਾ ਭਾਈ ਭਾਨਾ ਜੀ, ਜਿੱਥੋਂ ਜਿੱਥੋਂ ਸਮਾਨ ਚੁੱਕ ਕੇ ਲੈ ਚੱਲੀ ਸੀ ਮਾਤਾ, ਉੱਥੇ ਉੱਥੇ ਮਾਤਾ ਨੇ ਫਿਰ ਘਰ ਚ ਆਪਣਾ ਸਮਾਨ ਰੱਖ ਲਿਆ।
ਸੂਰਜ ਮਲ ਕੋ ਲੇ ਸੰਗ ਭਾਨਾ, ਸ੍ਰੀ ਹਰਿ ਗੋਬਿੰਦ ਨਿਕਟ ਪਿਆਨਾ।
ਬਾਬਾ ਸੂਰਜਮਲ ਜੀ ਨੂੰ ਨਾਲ ਲੈ ਕੇ ਭਾਈ ਸਾਹਿਬ ਭਾਨਾ ਜੀ ਗੁਰੂ ਸਾਹਿਬ ਕੋਲ ਚਲੇ ਗਏ।
ਪਹੁੰਚ ਬੰਦਨਾ ਕੀਨ ਅਗਾਰੀ, ਭਾਨੇ ਸਗਰੀ ਬਾਤ ਉਚਾਰੇ।
ਜਾ ਕੇ ਸਤਿਗੁਰਾਂ ਨੂੰ ਮੱਥਾ ਟੇਕਿਆ ਤੇ ਭਾਈ ਭਾਨਾ ਸਾਹਿਬ ਜੀ ਗੁਰੂ ਜੀ ਨੂੰ ਬੇਨਤੀ ਕਰਨ ਲੱਗੇ।
ਮਹਾਰਾਜ ਰਾਵਰ ਕੇ ਪਾਛੇ, ਪ੍ਰਿਥਕ ਜੀਵ ਕਾ ਇਹ ਸਭ ਬਾਛੇ।
ਮਹਾਰਾਜ ਇਹ ਤੁਹਾਡਾ ਪੁੱਤਰ ਸੂਰਜਮਲ ਹੈ, ਇਹਨਾਂ ਦੀ ਮਾਤਾ ਮਾਤਾ ਮਹਾਦੇਵੀ ਜੀ, ਅਸਲ ਵਿਚ ਇਹ ਚਾਹੁੰਦੇ ਆ ਵੀ ਆਪ ਜੀ ਤੋਂ ਬਾਅਦ ਇਨ੍ਹਾਂ ਦਾ ਵੀ ਕੋਈ ਰੋਜੀ ਰੋਟੀ ਦਾ ਪੱਕਾ ਸਾਧਨ ਹੋਵੇ।
ਨਿਕਟ ਖਰੇ ਸੁਤ ਔਰ ਨਿਹਾਰਾ, ਸ੍ਰੀ ਹਰਿ ਗੋਬਿੰਦ ਬਾਤ ਉਚਾਰਾ।
ਆਪਣੇ ਪੁੱਤਰ ਬਾਬਾ ਸੂਰਜਮਲ ਜੀ ਵੱਲ ਵੇਖ ਕੇ ਛੇਵੇਂ ਪਾਤਸ਼ਾਹ ਬੋਲੇ,
ਤੋ ਸੂਰਜਮਲ ਕਿਆ ਚਿਤ ਹੈ।
ਮਹਾਰਾਜ ਕਹਿੰਦੇ ਪੁੱਤਰ ਸੂਰਜਮਲ ਦੱਸੋ ਕੀ ਚਾਹੁੰਦੇ ਹੋ।
ਗੁਰੂ ਬਨਨ ਕੋ ਮਨ ਮੈਂ ਚਾਹੈ।
ਕਿਆ ਤੁਸੀਂ ਗੁਰਿਆਈ ਚਾਹੁੰਦੇ ਹੋ, ਗੁਰੂ ਬਣਨਾ ਚਾਹੁੰਦੇ ਹੋ?
ਹੱਥ ਜੋੜ ਫਿਰ ਸਮੁਖ ਬਖਾਨਾ, ਮੈਂ ਨਾ ਮਨੋਰਥ ਮਨ ਇਮਠਾਨਾ।
ਬਾਬਾ ਸੂਰਜਮਲ ਜੀ ਹੱਥ ਜੋੜ ਕੇ ਕਹਿਣ ਲੱਗੇ, ਨਹੀਂ ਮਹਾਰਾਜ, ਮੈਂ ਗੁਰੂ ਬਣਨ ਦਾ ਫੁਰਨਾ ਕਦੇ ਵੀ ਆਪਣੇ ਮਨ ਚ ਪੈਦਾ ਹੀ ਨਹੀਂ ਕੀਤਾ।
ਪਰ ਸੰਤਾ ਆਪਣੀ ਠਾਨੋ ਮੁਝ ਕੋ ਦੇਨੋ ਕੁਝ ਪੈ ਜਾਨੋ।
ਜੇ ਮਹਾਰਾਜ ਮੇਰੇ ਤੇ ਪ੍ਰਸੰਨਤਾ ਕਰਕੇ ਮੈਨੂੰ ਕੁਝ ਦੇਣਾ ਚਾਹੁੰਦੇ ਹੋ
ਤੋ ਸਿੱਖੀ ਆਪਣੀ ਮੁਝ ਦੀਜੈ ਗੁਰਤਾ ਪਾਰ ਨਾ ਸਹੋ ਲਖੀਜੈ।
ਆਪਣੇ ਚਰਨਾਂ ਦੀ ਸਿੱਖੀ ਸੇਵਕੀ ਮਹਾਰਾਜ ਮੈਨੂੰ ਸਿੱਖੀ ਬਖਸ਼ ਦਿਓ, ਮੈਂ ਗੁਰੂ ਬਣਨ ਦਾ ਭਾਰ ਨਹੀਂ ਚੁੱਕ ਸਕਦਾ।
ਸੁਣ ਪ੍ਰਸੰਨ ਕਿਰਪਾ ਨਿਧ ਹੋਏ ਸੋ ਪ੍ਰਸੰਨ ਹੋਏ ਸੁਤ ਅਵਲੋਏ।
ਸੁਣ ਕੇ ਪ੍ਰਸੰਨ ਹੋਏ ਮਹਾਰਾਜ ਆਪਣੇ ਪੁੱਤਰ ਵੱਲ ਮਿਹਰ ਦੀ ਨਿਗਾਹ ਨਾਲ ਤੱਕਿਆ।
ਸਾਧ ਸਾਧ ਤੈ ਸਭ ਕਿਛ ਲੀਨਾ ਗੁਰਤਾ ਆਦਿਕ ਜੇ ਵਸ ਪੀਨਾ।
ਸਤਨਾਮ
ਵਾਹਿਗੁਰੂ।
ਸ਼ਾਬਾਸ਼ ਪੁੱਤਰ ਸੂਰਜਮਲ, ਸ਼ਾਬਾਸ਼, ਤੂੰ ਸਾਰਾ ਕੁਝ ਹੀ ਲੈ ਲਿਆ। ਸਿੱਖੀ ਤੋਂ ਵੱਡੀ ਪਦਵੀ ਕੋਈ ਨਹੀਂ ਹੈ। ਤੂੰ ਗੁਰਤਾ ਵੀ ਲੈ ਲਈ, ਕਿਉਂਕਿ ਜਿੱਥੇ ਸਿੱਖੀ ਹੈ ਉਥੇ ਗੁਰਿਆਈ ਆਉਂਦੀ ਹੈ, ਹੋਰ ਕਿਤੇ ਗੁਰਿਆਈ ਨਹੀਂ ਹੁੰਦੀ। ਜਿੱਥੇ ਸਿੱਖੀ ਹੁੰਦੀ ਹੈ ਉਥੇ ਹੀ ਗੁਰਤਾ ਵਸਦੀ ਹੈ।
ਸਿੱਖੀ ਕੇ ਅਧੀਨ ਹੈ ਸਾਰੇ ਬਦੈ ਬੰਸ ਬੋ ਤੋਏ ਅਗਾਰੇ।
ਸਿੱਖੀ ਦੇ ਅਧੀਨ ਹੀ ਸਾਰਾ ਕੁਝ। ਸਿੱਖੀ ਤੋਂ ਵੱਡੀ ਪਦਵੀ ਸੰਸਾਰ ਚ ਕੋਈ ਨਹੀਂ, ਬ੍ਰਹਮੰਡ ਵਿਚ ਕੋਈ ਨਹੀਂ। ਸਿੱਖਿਆ ਪਦ ਦੋਹਣ ਤੇ ਗੌਰੋ, ਆਤਮ ਕੀ ਪ੍ਰਾਪਤੀ ਵਿਚਾਰੋ। ਸ੍ਰੀ ਸਰਬਲੋ ਪ੍ਰਕਾਸ਼ ਖਾਲਸੇ ਦੇ ਮਹਿਮਾ ਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਚਨ ਕਿਹਾ ਕਿ ਸਿੱਖੀ ਗੁਰੂ ਨਾਲੋਂ ਵੀ ਤੇ ਹਰੀ ਨਾਲੋਂ ਵੀ ਵੱਡੀ ਹੈ, ਕਿਉਂਕਿ ਹਰੀ ਤਾਂ ਹਰੀ ਹੈ, ਉਹ ਤਾਂ ਅਕਾਲ ਪੁਰਖ ਸਰਬ ਸ਼ਕਤੀਮਾਨ ਹੈ ਤੇ ਗੁਰੂ ਉਹਦਾ ਅਵਤਾਰ ਹੈ। ਕਮਾਈ ਤਾਂ ਸਿੱਖ ਕਰਦਾ ਕਿ ਉਹ ਕਮਾਈ ਕਰਕੇ ਫਰਸ਼ ਤੋਂ ਅਰਸ਼ ਤੇ ਪਹੁੰਚ ਜਾਂਦਾ, ਫਿਰ ਉਹਨੂੰ ਸ਼ਾਬਾਸ਼ ਮਿਲਦੀ। ਸਿੱਖ ਵੱਡਾ, ਇਸ ਕਰਕੇ ਤੂੰ ਸਿੱਖੀ ਪ੍ਰਾਪਤ ਕੀਤੀ ਹੈ, ਤੇਰੇ ਕੋਲ ਸਾਰਾ ਕੁਝ ਹੋਵੇਗਾ, ਤੇਰਾ ਵੰਸ਼ ਬਹੁਤ ਵਧੇਗਾ।
ਗੁਰਤਾ ਵੀ ਪ੍ਰਾਪਤ ਹੋਏ ਜੈ,
ਗੁਰਿਆਈ ਵੀ ਪ੍ਰਾਪਤ ਹੋਵੇਗੀ।
ਅਦਕ ਵਡਾਈ ਕੋ ਤਬ ਪੈ,
ਬੜੀ ਵਡਿਆਈ ਹੋਵੇਗੀ। ਸਾਧ ਸੰਗਤ ਜੀ, ਇੱਕ ਤਾਂ ਦਸਾਂ ਪਾਤਸ਼ਾਹੀਆਂ ਦੀ ਗੁਰਿਆਈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਖ਼ਤ ਤੇ ਬਿਰਾਜਮਾਨ, ਇਨ੍ਹਾਂ ਦੇ ਬਰਾਬਰ ਤਾਂ ਕੋਈ ਨਹੀਂ, ਈਸ਼ਵਰ ਕੋਟੀ। ਬਾਬੇ ਸੂਰਜਮਾਨ ਦਾ ਜਿਹੜਾ ਪਰਿਵਾਰ ਹੈ ਨਾ, ਉਨ੍ਹਾਂ ਨੂੰ ਗੁਰੂ ਕੇ ਸਾਹਿਬਜ਼ਾਦੇ ਜਾਣ ਕੇ ਸੰਗਤਾਂ ਨਮਸਕਾਰਾਂ ਕਰਦੀਆਂ ਸਨ, ਤੇ ਉਨ੍ਹਾਂ ਦੇ ਨਾਲ ਵੀ ਕਈ ਵਾਰੀ ਪੁਰਾਣੇ ਗ੍ਰੰਥਾਂ ਚ ਮਿਲਦਾ ਗੁਰੂ ਪਦ ਜੁੜਿਆ ਹੁੰਦਾ ਸੀ। ਉਹ ਗੁਰੂ ਗੁਰੂ ਸਾਹਿਬ ਦੇ ਬਰਾਬਰ ਤਾਂ ਨਹੀਂ ਮੰਨੇ ਜਾਂਦੇ ਸੀ, ਪਰ ਗੁਰੂ ਨਾਲ ਜੋੜਨ ਵਾਲੇ ਜਿਵੇਂ ਅੱਜ ਕੱਲ੍ਹ ਸੰਤ ਮਹਾਂਪੁਰਸ਼ ਕਹਿੰਦੇ ਆ, ਉਨ੍ਹਾਂ ਦਿਨਾਂ ਚ ਉਨ੍ਹਾਂ ਨੂੰ ਗੁਰੂ ਕਹਿ ਦਿੰਦੇ ਸਨ। ਸੋ ਮਹਾਰਾਜ ਵਰ ਦੇ ਰਹੇ ਨੇ ਕਿ ਤੁਹਾਡੇ ਪਰਿਵਾਰ ਦੀ ਪੂਜਾ ਗੁਰੂਆਂ ਤਰ੍ਹਾਂ ਹੀ ਹੋਵੇਗੀ।
ਕਲਾ ਪੰਥ ਮੇਰੋ ਜਬ ਭਾਰੇ ਸੋ ਸਭ ਪੂਜਾ ਕਰਾਂ ਤੁਮਾਰੇ।
ਜਦੋਂ ਸਾਡਾ ਪੰਥ ਵਧੇਗਾ ਤੇ ਤੁਹਾਡੇ ਪਰਿਵਾਰ ਦੀ ਪੂਜਾ ਹੋਇਆ ਕਰੇਗੀ। ਜਦੋਂ ਮਹਾਰਾਜ ਦਸਮ ਪਾਤਸ਼ਾਹ ਜੀ ਆਨੰਦਪੁਰ ਸਾਹਿਬ ਛੱਡਿਆ ਤੇ ਬਾਬੇ ਸੂਰਜਮਲ ਦੇ ਪੋਤਰੇ ਗੁਲਾਬ ਸਿੰਘ ਤੇ ਸ਼ਾਮ ਸਿੰਘ ਨੂੰ ਮਹਾਰਾਜਾ ਨਾਨ ਦੇ ਕੋਲ ਭੇਜਿਆ, ਉਨ੍ਹਾਂ ਨੇ ਇੱਕ ਪਿੰਡ ਦੀ ਜਗੀਰ ਦਿੱਤੀ। ਬਾਅਦ ਵਿਚ ਇਹ ਦੋਵੇਂ ਭਰਾ ਫਿਰ ਆਨੰਦਪੁਰ ਸਾਹਿਬ ਆ ਗਏ। ਬਾਬੇ ਗੁਲਾਬ ਰਾਏ ਗੁਲਾਬ ਸਿੰਘ ਨੇ ਗੁਸਤਾਖੀ ਕੀਤੀ, ਉਹ ਗੁਰੂ ਸਾਹਿਬ ਵਾਲੀ ਗੱਦੀ ਤੇ ਬੈਠ ਗਿਆ। ਇਸ ਕਰਕੇ ਸੰਤ ਬਾਬਾ ਗੁਰਬਖਸ਼ ਜੀ ਨੇ ਸਰਾਪ ਦੇ ਤਾ ਵੀ ਤੇਰੀ ਔਲਾਦ ਨਹੀਂ ਰਹੇਗੀ। ਉਹਦਾ ਪਰਿਵਾਰ ਖਤਮ ਹੋ ਗਿਆ। ਜਿਹੜਾ ਛੋਟਾ ਸੀਗਾ ਬਾਬਾ ਸ਼ਾਮ ਸਿੰਘ, ਉਹਨੇ ਸਤਿਕਾਰ ਰੱਖਿਆ ਗੁਰਿਆਈ ਗੱਦੀ ਦਾ, ਉੱਤੇ ਨਹੀਂ ਬੈਠਾ, ਪੂਜਾ ਕਰਦਾ ਰਿਹਾ। ਫਿਰ ਸ਼ਾਮ ਸਿੰਘ ਦਾ ਪਰਿਵਾਰ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੰਨਾ ਚਿਰ ਆਨੰਦਪੁਰ ਸਾਹਿਬ ਦੇ ਪ੍ਰਬੰਧ ਚ ਨਹੀਂ ਆਈ, ਉਸ ਤੋਂ ਪਹਿਲਾਂ 250 ਸਾਲ ਉਨ੍ਹਾਂ ਨੇ ਹੀ ਸੇਵਾ ਸ੍ਰੀ ਆਨੰਦਪੁਰ ਸਾਹਿਬ ਤਖ਼ਤ ਕੇਸਗੜ੍ਹ ਸਾਹਿਬ ਦੀ ਕੀਤੀ। ਸੋਢੀ ਰਾਮ ਨਾਰਾਇਣ ਸਿੰਘ ਆਦਿਕ ਬੜੇ ਬੜੇ ਮਹਾਂਪੁਰਸ਼ ਹੋਏ ਉਨ੍ਹਾਂ ਵਿਚ। ਸੋ ਕਹਿਣ ਦਾ ਭਾਵ ਹੈ, ਮਹਾਰਾਜ ਕਹਿੰਦੇ ਤੁਹਾਡਾ ਪਰਿਵਾਰ ਆਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਵਿਚ ਗੁਰੂਆਂ ਤਰ੍ਹਾਂ ਪੂਜਿਆ ਜਾਇਆ ਕਰੇਗਾ।
ਕਿਸੋ ਵਸਤ ਕੀ ਕਮੀ ਨਾ ਹੋਏ,
ਕੋਈ ਚੀਜ਼ ਦੀ ਕਮੀ ਨਹੀਂ ਆਏਗੀ।
ਅਸ ਨਿਜ ਪੰਥ ਤੋਏ ਜਗ ਜੋਏ,
ਔਰ ਤੁਹਾਡੇ ਪੰਥ ਦਾ ਪੰਥ ਦੇ ਵਿਚ ਸਾਡੇ ਪੰਥ ਦੇ ਵਿਚ ਤੁਹਾਡੇ ਪਰਿਵਾਰ ਦਾ ਰਾਜ ਹੋਵੇਗਾ, ਸਤਿਕਾਰ ਹੋਵੇਗਾ।
ਸਿੱਖੀ ਜਾ ਚਿੰਨ ਤੇ ਸਭ ਪਾਏ ਤੋਏ ਬੰਸ ਕੀ ਵਧੈ ਵਧਾਏ।
ਸਿੱਖੀ ਮੰਗੀ ਹੈ, ਇਸ ਕਰਕੇ ਤੁਹਾਡੇ ਪਰਿਵਾਰ ਦੀ ਵਡਿਆਈ ਵਧੇਗੀ।
ਗੁਰੂ ਪਿਤਾ ਕੇ ਸੁਣ ਕਰ ਬੈਨ ਬੰਧਨ ਕੀਨ ਨੀਚ ਕਰ ਨੈਣ।
ਮਹਾਰਾਜ ਜੀ ਦੇ ਬਚਨ ਸੁਣ ਕੇ ਨੀ ਅੱਖਾਂ ਨੀਵੀਆਂ ਕਰ ਲਈਆਂ ਤੇ ਚਰਨਾਂ ਤੇ ਮੱਥਾ ਟੇਕਿਆ।
ਸਤਲ ਬਾਕ ਜੰਨੀ ਸੰਗ ਕਹੇ ਸੁਨ ਕਚਰਿਤ ਪੁਰਹਾਨੀ ਲਏ।
ਜਦੋਂ ਜਾ ਕੇ ਬਾਬੇ ਸੂਰਜਮਲ ਨੇ ਆਪਣੀ ਮਾਂ ਨੂੰ ਦੱਸਿਆ ਤੇ ਮਾਤਾ ਦਾ ਕੁਝ ਗੁੱਸਾ ਠੰਡਾ ਹੋਇਆ, ਪੂਰਾ ਤਾਂ ਨਹੀਂ ਹੋਇਆ ਪਰ ਫੇਰ ਵੀ ਥੋੜਾ ਜਿਹਾ ਮਨ ਨੂੰ ਵੀ ਚਲੋ ਵਰ ਤਾਂ ਮਿਲ ਗਿਆ, ਮੇਰਾ ਵੰਸ਼ ਵਧੇਗਾ, ਮੇਰੇ ਵੰਸ਼ ਦੀ ਪੂਜਾ ਹੋਇਆ ਕਰੇਗੀ।
ਨਿਸ਼ਵਲ ਬਾਕ ਨਾ ਇਨਕੇ ਹੋਏ ਇਹ ਵਿਸ਼ਵਾਸ ਸਦਾ ਮਨ ਭੋਏ।
ਮਾਤਾ ਨੂੰ ਇਹ ਤਾਂ ਭਰੋਸਾ ਸੀ ਨਾ ਵੀ ਮਹਾਰਾਜ ਦਾ ਬਚਨ ਖਾਲੀ ਤੇ ਜਾਂਦਾ ਨਹੀਂ, ਅਟਲ ਬਚਨ ਹੈ ਸਤਿਗੁਰਾਂ ਦਾ। ਵਰ ਲੈ ਕੇ ਮਾਤਾ ਮਹਾਂ ਦੇਵੀ ਜੀ ਬੜੇ ਪ੍ਰਸੰਨ ਹੋਏ। ਸੋ ਇਤਨੇ ਬਚਨ ਪ੍ਰਵਾਨ ਕਰਨੇ ਵਾਹਿਗੁਰੂ ਆ।